एक ओंकार सतनाम करता पुरुष निरभउ निरवैर अकाल मूरत अजूनी सैभं गुरप्रसाद। मूक ऊचरै शास्त्र खट पिंग गिरन चढ़ जाए, अंध लखै बदरो सुनै ज्यों काल कृपा कराए। हम अवगुण भरे एक गुण नाहीं, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राख हो सरणाई। परम सत्कार योग गुरु स्वरूप गुरु प्यारी गरीब नवाज साध संगत जीओ, वाहिगुरु जी का खालसा वाहिगुरु जी की फतेह। सतगुरु जी की अपार बख्शिश रहमत है, सतसंगत दे रूप विच सतगुरु जी की पावन बारगाह इलाही विखे जुड़ बैठन का यह समा प्राप्त हो रहा है। अज दी विचार पांच विषय विकारां दे विचों एक ऐसे विकार दे उपर विचार कर रहे हैं जिस दे अंधेरे दे विच मनुख उलझ करके ब्रह्म विशाल सागर परमात्मा तो टुट के संसारी जीवां संसारक धन अते केवल अपने निजी शरीर तक सीमित रह गया है। उस विकार का नाम है मोह। अज दी विचार मोह दे उपर है। मोह की है? मोह तो उपराम हो के उपर उठ के प्रेम की अवस्था विच पहुँचना है। वो अवस्था की है? ये अज दी विचार का विशा है। मोह है जो विशालता तो तोड़ करके सीमित कर देता है। जिवें परिवार का मोह, रिश्तेदार साक संबंधियों का मोह, धन दौलत का मोह, इस शरीर का मोह। मोह दे मुख प्रकार तीन हैं जिन्हां उपर अज आपां विचार करांगे। सब तो पहला है धन का मोह। मनुख धन दे नाल जुड़िया होया है, धन दे मोह दे अधीन होया मनुख कई तरह के समाजिक गुनाह भी कर जाता है। मोह दे कारण, पैसे दे कारण। इसलिए सतगुरु जी उच्चारण करते ने, माया ममता मोहनी जिन विण दंता जग खाया। ऐसी मोहनी है माया, इहदा मोह इतना प्रबल है ये बिना दंदा तो ही इस संसार नूं जिहड़ा संसार इहदे अधीन है अपना आहार बनाई जा रही है, खाई जा रही है, खत्म करी जा रही है। संसार दे विच ज़्यादातर मनुख मोह दे नाल फसे हुए ने। कई मनुख तां धार्मिक कर्म भी मोह दे अधीन होके करदे ने। उहनां नूं धन दा मोह है, पैसे दा मोह है। उहनां दे धार्मिक कर्म जिहड़े ने उह मोह दे अधीन होण करके अपनी मंजिल तो बहुत दूर ने, बहुत पिछे हैं। मोह दे अधीन होया मनुख कई बार अपनी सियाणप तो कई तरह के काम लैंदा है, उही सियाणप उस मनुख नूं हमेशा हेठां सुटदी है। मोह दे अधीन होया मनुख कदे भी अपने जीवन नूं उच्चा नहीं बना सकता, कदे भी उस संसारक पद्धर तो उपर नहीं उठ सकता। कारण कि उहदे अंदर मोह है, विकार है। ਵਿਕਾਰ ਇੱਕ ਵੀ ਜਿਹੜਾ ਹੈ ਨਾ ਪੰਜਾਂ ਵਿਕਾਰਾਂ ਦੇ ਵਿੱਚੋਂ ਇੱਕ ਵੀ ਵਿਕਾਰ ਜਿਸ ਦੇ ਅੰਦਰ ਆ ਗਿਆ ਉਹ ਆਪਣੇ ਮਕਸਦ ਤੋਂ ਖੁੰਝ ਗਿਆ, ਉਹ ਮੰਜ਼ਿਲ ਤੋਂ ਬਹੁਤ ਦੂਰ ਰਹਿ ਗਿਆ, ਉਹ ਮੰਜ਼ਿਲ 'ਤੇ ਨਹੀਂ ਪਹੁੰਚ ਸਕੇਗਾ। ਇਸੇ ਲਈ ਇਹਨਾਂ ਵਿਕਾਰਾਂ ਦੇ ਉੱਪਰ ਕਾਬੂ ਕਰਨ ਵਾਸਤੇ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਥਾਂ ਥਾਂ 'ਤੇ ਮਨੁੱਖ ਨੂੰ ਸਮਝਾਇਆ ਹੈ। ਉਹਨਾਂ ਨੇ ਕਿਹਾ ਹੈ ਇਹਨਾਂ ਵਿਕਾਰਾਂ 'ਤੇ ਕਾਬੂ ਕਰ, ਇਹਨਾਂ ਵਿਕਾਰਾਂ ਤੋਂ ਖੁਦ ਨੂੰ ਉਪਰਾਮ ਕਰਕੇ ਜੋ ਅਸਲੀਅਤ ਹੈ, ਜੋ ਹਕੀਕਤ ਹੈ, ਜੋ ਇਹਨਾਂ ਵਿਕਾਰਾਂ ਨੂੰ ਬੀਜ ਕੇ ਉਹਨਾਂ ਦੇ ਵਿੱਚੋਂ ਫਸਲ ਨਿਕਲ ਰਹੀ ਹੈ ਉਸ ਦੇ ਨਾਲ ਜੁੜ। ਉਸ ਉਪਰਾਮਤਾ, ਇਹਨਾਂ ਵਿਕਾਰਾਂ ਦੀ ਉਪਰਾਮਤਾ ਦੇ ਵਿੱਚ ਜੋ ਤੈਨੂੰ ਪ੍ਰੇਮ ਦੀ ਅਵਸਥਾ ਪ੍ਰਾਪਤ ਹੋਵੇਗੀ ਉਸ ਅਵਸਥਾ ਦੇ ਵਿੱਚ ਪਹੁੰਚ, ਉਹ ਅਵਸਥਾ ਤੈਨੂੰ ਬ੍ਰਹਮ ਦੇ ਨਾਲ ਜੋੜੇਗੀ। ਜਦ ਤੱਕ ਮਨੁੱਖ ਮੋਹ ਦੀ ਅਵਸਥਾ ਵਿੱਚ ਹੈ ਬ੍ਰਹਮ ਤੋਂ ਬਹੁਤ ਦੂਰ ਹੈ, ਪਰਮਾਤਮਾ ਤੋਂ ਬਹੁਤ ਦੂਰ ਹੈ। ਬੇਸ਼ੱਕ ਉਸਦਾ ਸਰੀਰਕ ਲਿਬਾਸ ਧਾਰਮਿਕ ਹੋਵੇ, ਉਹਦੀਆਂ ਵਿਚਾਰਾਂ ਵੀ ਧਰਮ ਦੇ ਪਰਥਾਏ ਹੋਣ, ਪਰੰਤੂ ਉਹ ਧਰਮ ਤੋਂ, ਬ੍ਰਹਮ ਤੋਂ ਬਹੁਤ ਦੂਰ ਹੈ ਜਦ ਤੱਕ ਉਸ ਮਨੁੱਖ ਦੇ ਅੰਦਰ ਮੋਹ ਹੈ। ਜਿਸ ਮਨੁੱਖ ਦੇ ਅੰਦਰ ਮੋਹ ਹੈ ਉਹਨੂੰ ਇਹ ਪਤਾ ਹੀ ਨਹੀਂ ਹੈ ਕਿ ਬ੍ਰਹਮ ਕੀ ਹੈ, ਧਰਮ ਕੀ ਹੈ, ਉਹਨੂੰ ਨਹੀਂ ਪਤਾ। ਉਹਨੂੰ ਇਹ ਵੀ ਨਹੀਂ ਪਤਾ ਕਿ ਮਨੁੱਖਤਾ ਕੀ ਹੈ, ਮੋਹ ਦੇ ਅਧੀਨ ਹੈ ਨਾ, ਆਪਣਿਆਂ ਨਾਲ ਜੁੜਿਆ ਹੋਇਆ ਹੈ। ਉਹ ਧਾਰਮਿਕ ਕਰਮ ਵੀ ਮੋਹ ਦੇ ਅਧੀਨ ਹੋ ਕੇ ਕਰਦਾ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ, ਬਹੁ ਪਰਪੰਚ ਕਰ ਪਰ ਥਨ ਲਿਆਵੈ, ਸੁੱਤ ਦਾਰਾ ਪਹਿਆਨ ਲੁਟਾਵੈ। ਕਈ ਤਰ੍ਹਾਂ ਦੇ ਪ੍ਰਪੰਚ ਕਰਦਾ ਹੈ, ਉਹ ਪ੍ਰਪੰਚ ਧਾਰਮਿਕ ਵੀ ਹੋ ਸਕਦੇ ਨੇ, ਸਮਾਜਿਕ ਵੀ ਹੁੰਦੇ ਨੇ। ਕਈ ਐਸੇ ਪ੍ਰਪੰਚ ਕਰਦੇ ਨੇ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ, ਪਰੰਤੂ ਮੋਹ ਦੇ ਅਧੀਨ ਹੋਣ ਕਰਕੇ ਉਹ ਸਮਾਜ ਦੀ ਸੇਵਾ ਕਰਨ ਦਾ ਇੱਕ ਲੇਬਲ ਆਪਣੇ ਅੱਗੇ ਲਗਾ ਕੇ ਆਪਣੇ ਪਰਿਵਾਰ ਦੇ ਵਾਸਤੇ ਹੀ ਜ਼ਿਆਦਾਤਰ ਧਨ ਦੇ ਨਾਲ ਜੁੜੇ ਹੁੰਦੇ ਨੇ ਉਹ ਲੋਕ। ਐਸੀ ਹੀ ਦਸ਼ਾ ਧਾਰਮਿਕ ਵਿਚਾਰ ਵਾਲਿਆਂ ਦੀ ਵੀ ਹੁੰਦੀ ਹੈ। ਇੱਕ ਬੜੀ ਸੁੰਦਰ ਗਾਥਾ ਹੁੰਦੀ ਹੈ, ਕਹਿੰਦੇ ਨੇ ਇੱਕ ਪਰਮਾਤਮਾ ਦਾ ਪਿਆਰਾ ਮਨ ਦੇ ਵਿੱਚ ਇੱਛਾ ਜਾਗੀ, ਚਲੋ ਸੰਸਾਰ ਦੇ ਵਿੱਚ ਆਏ ਹਾਂ, ਮਨੁੱਖਾ ਸਰੀਰ ਪਰਮਾਤਮਾ ਨੇ ਬਖਸ਼ਿਆ ਹੈ, ਸਾਡਾ ਮੁੱਖ ਮਕਸਦ ਹੈ ਇਸ ਸਰੀਰ ਦੇ ਵਿੱਚ ਰਹਿ ਕੇ ਪਰਮਾਤਮਾ ਨਾਲ ਜੁੜਨਾ, ਪ੍ਰਭੂ ਪ੍ਰਾਪਤੀ। ਘਰ ਦੇ ਵਿੱਚੋਂ ਤੁਰ ਪਿਆ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਪ੍ਰਭੂ ਪ੍ਰਾਪਤੀ ਕਰਨੀ ਹੈ। ਜਦੋਂ ਤੁਰਿਆ ਜਾ ਰਿਹਾ ਇੱਕ ਮੰਦਰ ਦੇ ਅੱਗੇ ਪਹੁੰਚਿਆ, ਮੰਦਰ ਦੇ ਬਾਹਰ ਲਿਖਿਆ ਹੈ ਜੇ ਭਗਵਾਨ ਕਾ ਘਰ ਹੈ। ਜਿਸ ਤਰ੍ਹਾਂ ਗੁਰਦੁਆਰਿਆਂ ਦੇ ਬਾਹਰ ਲਿਖਿਆ ਹੁੰਦਾ ਨਾ ਗੁਰਦੁਆਰਾ, ਗੁਰੂ ਦਾ ਦੁਆਰਾ, ਗੁਰੂ ਦਾ ਦਰਵਾਜ਼ਾ, ਇਹ ਹੈ ਲਿਖਿਆ ਭਗਵਾਨ ਕਾ ਘਰ ਹੈ। ਮਨ ਵਿੱਚ ਸੋਚਦਾ ਹੈ ਜੇ ਭਗਵਾਨ ਕਾ ਘਰ ਹੈ, ਮੈਂ ਭਗਵਾਨ ਨੂੰ ਮਿਲਣ ਵਾਸਤੇ ਘਰੋਂ ਬਾਹਰ ਨਿਕਲਿਆ, ਚਲੋ ਉਹਨਾਂ ਦੇ ਘਰੋਂ ਮਿਲ ਲੈਂਦੇ। ਇਹ ਜਿਹੜਾ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਨਿਕਲਿਆ ਹੈ, ਸਮਾਜਿਕ ਅਵਸਥਾ ਦੇ ਵਿੱਚ ਉਹਦੀ ਜਾਤ ਬਹੁਤ ਨੀਵੀਂ ਹੈ, ਉਹਨੂੰ ਦੁਨਿਆਵੀ ਲੋਕ ਸ਼ੂਦਰ ਕਹਿੰਦੇ ਨੇ। ਹੁਣ ਸ਼ੂਦਰ ਮੰਦਰ ਵਿੱਚ ਨਹੀਂ ਜਾ ਸਕਦਾ, ਉਸ ਦੇ ਉੱਪਰ ਪਾਬੰਦੀ ਹੈ। ਇਸ ਨੇ ਜਾ ਕੇ ਦਰਵਾਜ਼ੇ ਦਾ, ਮੰਦਰ ਦਾ ਦਰਵਾਜ਼ਾ ਖੜਕਾਇਆ ਹੈ। ਪੁਜਾਰੀ ਜੀ ਨੇ ਦਰਵਾਜ਼ਾ ਖੋਲ੍ਹਿਆ ਹੈ, ਸਾਹਮਣੇ ਦੇਖਿਆ ਇੱਕ ਸ਼ੂਦਰ ਖੜ੍ਹਾ ਹੈ। ਪੁੱਛਿਆ ਭਾਈ ਕਿਵੇਂ ਆਇਆ? ਕਹਿੰਦਾ ਮੈਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਘਰੋਂ ਨਿਕਲਿਆ ਸੀ, ਮੈਂ ਤੁਹਾਡੇ ਪਾਸ ਆਇਆ ਹਾਂ ਕਿ ਇੱਥੇ ਲਿਖਿਆ ਜੇ ਭਗਵਾਨ ਕਾ ਘਰ ਹੈ, ਮੈਂ ਪਰਮਾਤਮਾ ਨੂੰ ਮਿਲਣਾ ਸੀ, ਸੋਚਿਆ ਉਹਨਾਂ ਦੇ ਘਰੋਂ ਮਿਲ ਲੈਂਦਾ। ਹੁਣ ਮੰਦਰ ਦਾ ਪੁਜਾਰੀ ਸੋਚੀ ਪੈ ਗਿਆ ਕਿ ਮਨੁੱਖ ਮੈਨੂੰ ਕਹਿ ਰਿਹਾ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਘਰੋਂ ਨਿਕਲਿਆ, ਮੈਂ ਭਗਵਾਨ ਨੂੰ ਮਿਲਣ ਵਾਸਤੇ ਘਰੋਂ ਨਿਕਲਿਆ, ਅਗਰ ਇਸ ਨੂੰ ਮੈਂ ਜਵਾਬ ਦੇ ਦਿੰਦਾ ਤਾਂ ਲੋਕਾਂ ਦੇ ਵਿੱਚ ਇਹ ਮੇਰੀ ਚਰਚਾ ਬਣ ਜਾਵੇਗੀ, ਬਦਨਾਮੀ ਕਰੇਗਾ। ਦੇਖੋ ਕਿੰਨਾ ਹੰਕਾਰੀ ਪੁਜਾਰੀ ਹੈ, ਉਸਨੇ ਮੈਨੂੰ ਅੰਦਰ ਮੰਦਰ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ। ਅਤੇ ਜੇ ਮੈਂ ਕਰਨ ਦਿੰਦਾ ਹਾਂ ਤਾਂ ਜਿਹੜੇ ਉੱਚੀ ਕੁੱਲ ਵਾਲੇ ਬ੍ਰਾਹਮਣ ਲੋਕ ਨੇ, ਹੋਰ ਖੱਤਰੀ ਲੋਕ ਨੇ, ਉਹਨਾਂ ਨੂੰ ਪਤਾ ਲੱਗੇਗਾ ਕਿ ਇੱਕ ਸ਼ੂਦਰ ਮੰਦਰ ਦੇ ਅੰਦਰ ਆ ਗਿਆ, ਉਹ ਲੋਕ ਮੇਰੇ ਨਾਲੋਂ ਟੁੱਟ ਜਾਣਗੇ, ਉਹ ਲੋਕ ਮੰਦਰ ਵਿੱਚ ਨਹੀਂ ਆਉਣਗੇ, ਜਾਂ ਮੈਨੂੰ ਮੰਦਰ ਦੇ ਵਿੱਚੋਂ ਬਾਹਰ ਕੱਢ ਦੇਣਗੇ। ਜੇ ਮੈਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਜਾਂ ਉਹ ਲੋਕ ਮੰਦਰ ਵਿੱਚ ਨਾ ਆਏ ਤਾਂ ਮੇਰੀ ਤਾਂ ਰੋਜ਼ੀ ਰੋਟੀ ਬੰਦ ਹੋ ਜਾਵੇਗੀ। ਮੋਹ ਹੈ ਨਾ ਧਨ ਦਾ, ਮੇਰੇ ਪਾਸ ਧਨ ਨਹੀਂ ਆਵੇਗਾ, ਲੋਕ ਚੜ੍ਹਤ ਚੜ੍ਹਾਵਾ ਨਹੀਂ ਚੜ੍ਹਾਉਣਗੇ। ਸੋਚੀ ਪਿਆ ਹੈ, ਕੁਝ ਦੇਰ ਸੋਚਣ ਤੋਂ ਬਾਅਦ ਕਹਿਣ ਲੱਗਿਆ, ਕਹਿੰਦਾ ਭਾਈ ਇਹ ਗੱਲ ਸੱਚੀ ਹੈ ਕਿ ਜੇ ਭਗਵਾਨ ਕਾ ਘਰ ਹੈ, ਪਰੰਤੂ ਤੂੰ ਇੱਕ ਕੰਮ ਕਰ, ਪਰਮਾਤਮਾ ਦੀ ਪ੍ਰਾਪਤੀ ਹਰੇਕ ਮਨੁੱਖ ਨੂੰ ਨਹੀਂ ਹੋਣੀ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪਹਿਲਾਂ ਤੂੰ ਆਪਣੇ ਮਨ ਨੂੰ ਸ਼ੁੱਧ ਕਰ, ਆਪਣੇ ਮਨ ਨੂੰ ਪਵਿੱਤਰ ਕਰ। ਤੇਰਾ ਹਿਰਦਾ ਸ਼ੁੱਧ ਹੋ ਜਾਵੇ, ਤੂੰ ਇੱਥੇ ਆ ਜਾਵੀਂ, ਮੈਂ ਤੈਨੂੰ ਪਰਮਾਤਮਾ ਨਾਲ ਮਿਲਾ ਦੇਵਾਂਗਾ। ਬੜਾ ਖੁਸ਼ ਹੋਇਆ ਸੁਣ ਕੇ ਕਿ ਇੱਥੋਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਮਨ ਵਿੱਚ ਆਸ ਆ ਗਈ ਨਾ ਵੀ ਮੇਰਾ ਕੰਮ ਹੋ ਜਾਵੇਗਾ, ਕੁਝ ਮੈਨੂੰ ਉਪਾਅ ਕਰਨਾ ਪਵੇਗਾ, ਯਤਨ ਕਰਨਾ ਪਵੇਗਾ। ਯਤਨ ਇਹ ਹੈ ਆਪਣੇ ਹਿਰਦੇ ਨੂੰ ਸ਼ੁੱਧ ਕਰਨਾ, ਆਪਣੇ ਮਨ ਨੂੰ ਸ਼ੁੱਧ ਕਰਨਾ। ਸਭ ਤੋਂ ਔਖਾ ਕੰਮ ਹੀ ਇਹ ਹੈ ਕਿ ਮਨ ਨੂੰ ਸ਼ੁੱਧ ਕਰਨਾ, ਮਨ ਨੂੰ ਇਹਨਾਂ ਵਿਕਾਰਾਂ ਤੋਂ ਉਪਰਾਮ ਕਰਨਾ। ਮਨ ਦੀ ਪਵਿੱਤਰਤਾ ਹੋ ਜਾਵੇ, ਗੁਰੂ ਪਿਆਰ ਵਾਲਿਓ ਸਾਰੀ ਪਵਿੱਤਰਤਾ। ਅਗਰ ਮਨ ਮਲੀਨ ਹੈ, ਸਭ ਕੁਛ ਮਲੀਨ ਹੈ। ਜਿਵੇਂ ਗੁਰਦੇਵ ਜੀ ਉਚਾਰਨ ਕਰਦੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਅਗਰ ਮਨ ਮੈਲਾ ਹੈ, ਮਨ ਦੇ ਵਿੱਚ ਖੋਟ ਹੈ, ਸਭ ਕੁਛ ਮੈਲਾ। ਮਨ ਮੈਲਾ ਹੈ, ਨੇਤਰਾਂ ਦੀ ਦ੍ਰਿਸ਼ਟੀ ਮੈਲੀ। ਮਨ ਮੈਲਾ ਹੈ, ਰਸਨਾ ਦੇ ਬੋਲ ਮੈਲੇ। ਮਨ ਮੈਲਾ ਹੈ, ਇਹ ਕੰਨਾਂ ਦੇ ਵਿੱਚ ਸੁਣਨ ਵਾਲਾ ਨਾਦ ਮੈਲਾ। ਮਨ ਮੈਲਾ ਹੈ, ਹੱਥਾਂ ਦੇ ਨਾਲ ਕੀਤੇ ਜਾ ਰਹੇ ਕਰਮ ਵੀ ਮੈਲੇ। ਮਨ ਮੈਲਾ ਹੈ, ਮਨੁੱਖ ਜੋ ਵੀ ਕਰਮ ਕਰੇਗਾ ਉਹਦੇ ਵਿੱਚੋਂ ਮਲੀਨਤਾ ਮਿਲੇਗੀ, ਪਵਿੱਤਰਤਾ ਨਹੀਂ ਆਵੇਗੀ। ਕਿਉਂਕਿ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਮਨ ਮੈਲੇ ਸਭ ਕਿਛ ਮੈਲਾ। ਅਗਰ ਮਨ ਦੇ ਵਿੱਚ ਖੋਟ ਹੈ, ਮਨ ਮੈਲਾ ਹੈ, ਸਭ ਕੁਛ ਮੈਲਾ ਹੈ। ਮਨ ਦੇ ਵਿੱਚ ਖੋਟ ਹੈ, ਰਸਨਾ ਦੇ ਨਾਲ ਗੁਰਬਾਣੀ ਪੜ੍ਹ ਰਿਹਾ ਹੈ। ਮਨ ਦੇ ਵਿੱਚ ਵਿਕਾਰ ਹੈ, ਹੱਥਾਂ ਦੇ ਨਾਲ ਸੇਵਾ ਕਰ ਰਿਹਾ ਹੈ, ਉਹਨਾਂ ਦੇ ਵਿੱਚੋਂ ਵੀ ਪਵਿੱਤਰਤਾ ਪ੍ਰਾਪਤ ਨਹੀਂ ਹੋਵੇਗੀ। ਹੈਰਾਨਗੀ ਹੁੰਦੀ ਹੈ ਜਦੋਂ ਆਪਾਂ ਪੁਰਾਤਨ ਇਤਿਹਾਸ ਨੂੰ ਵਿਚਾਰਦੇ ਹਾਂ, ਇਤਿਹਾਸ ਦੇ ਵਿੱਚੋਂ ਮਿਲਦਾ ਹੈ। ਬੜੇ ਖੁਸ਼ ਵੀ ਹੋਈਦਾ ਹੈ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਾਜੀ ਨੇ ਇਹ ਗੱਲ ਕਹੀ ਕਿ ਤੁਸੀਂ ਜੇ ਸਰਬ ਸਾਂਝੇ ਹੋ, ਤੁਸੀਂ ਮੰਨਦੇ ਹੋ ਕਿ ਮੁਸਲਮਾਨ ਹਿੰਦੂ ਸਭ ਇੱਕ ਪਰਮਾਤਮਾ ਦੀ ਪੈਦਾਇਸ਼ ਹੈ, ਉਹਦੀ ਰਚਨਾ ਹੈ, ਅਸੀਂ ਉਸ ਖੁਦਾ ਦੀ ਇਬਾਦਤ ਕਰਦੇ ਹਾਂ, ਨਮਾਜ਼ ਪੜ੍ਹਦੇ ਹਾਂ, ਤੁਸੀਂ ਵੀ ਪੜ੍ਹੋ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਜ਼ਰੂਰ ਪੜ੍ਹਾਂਗੇ। ਜਦੋਂ ਨਮਾਜ਼ ਪੜ੍ਹਨ ਲੱਗੇ ਨੇ, ਸਤਿਗੁਰੂ ਜੀ ਖੜ੍ਹੇ ਵੇਖ ਰਹੇ ਨੇ ਨਵਾਬ ਨੂੰ ਵੀ ਅਤੇ ਕਾਜੀ ਨੂੰ ਵੀ। ਨਮਾਜ਼ ਅਦਾ ਹੋਈ, ਕਾਜੀ ਨੇ ਪੁੱਛਿਆ ਕੀ ਗੱਲ ਨਾਨਕ ਜੀ, ਤੁਸੀਂ ਨਮਾਜ਼ ਨਹੀਂ ਪੜ੍ਹੀ? ਅਤੇ ਸਤਿਗੁਰੂ ਜੀ ਦੇ ਬੋਲ ਨੇ ਕਿਹਦੇ ਨਾਲ ਨਮਾਜ਼ ਪੜ੍ਹਦੇ? ਤੇਰਾ ਧਿਆਨ ਤਾਂ ਆਪਣੇ ਘਰ ਦੇ ਵਿੱਚ, ਵਛੇਰੀ ਕਿਤੇ ਖੂਹ ਦੇ ਵਿੱਚ ਨਾ ਡਿੱਗ ਪਵੇ। ਬੜੇ ਖੁਸ਼ ਹੋਈਦਾ। ਗੁਰੂ ਨਾਨਕ ਦੇਵ ਜੀ ਨੇ ਉਹਦੇ ਅੰਦਰਲਾ ਪਾਪ ਜਿਹੜਾ ਸੀ ਨਾ, ਜਾਂ ਅੰਦਰਲੀ ਖੋਟ ਜਿਹੜੀ ਸੀ, ਮੈਲ ਜਿਹੜੀ ਸੀ, ਬਾਹਰ ਕੱਢ ਦਿੱਤੀ। ਖੁਸ਼ੀ ਹੁੰਦੀ ਹੈ। ਨਵਾਬ ਕਹਿੰਦਾ ਮੇਰੇ ਨਾਲ ਪੜ੍ਹਦੇ। ਗੁਰਦੇਵ ਜੀ ਕਹਿੰਦੇ ਨੇ ਭਾਈ ਤੇਰਾ ਧਿਆਨ ਜਿਹੜਾ ਸੀ ਉਹ ਕੰਧਾਰ ਦੇ ਵਿੱਚ ਘੋੜੇ ਖਰੀਦਣ ਵੱਲ ਗਿਆ ਸੀ, ਤੇਰਾ ਮਨ ਵੀ ਇੱਥੇ ਨਹੀਂ, ਤੇਰੇ ਮਨ ਦੇ ਵਿੱਚ ਵੀ ਮਲੀਨਤਾ, ਸਥਿਰਤਾ ਨਹੀਂ ਹੈ, ਪਵਿੱਤਰਤਾ ਨਹੀਂ ਹੈ, ਤੇਰਾ ਮਨ ਵੀ ਟਿਕਾਓ ਵਿੱਚ ਨਹੀਂ ਹੈ। ਬੜੀ ਖੁਸ਼ੀ ਹੁੰਦੀ ਮਨ ਵਿੱਚ। ਵੇਖੋ, ਗੁਰੂ ਨਾਨਕ ਦੇਵ ਜੀ ਨੇ ਨਵਾਬ ਦੇ ਮਨ ਦੀ ਖੋਟ ਵੀ ਦੱਸ ਦਿੱਤੀ। ਖੁਸ਼ ਹੁੰਦੇ ਹਾਂ। ਪਰੰਤੂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਮਨ ਦੀ ਖੋਟ ਦੱਸ ਕੇ ਗਿਆਨ ਦਿੱਤਾ, ਉਹ ਤਰ ਗਏ। ਗੁਰੂ ਨਾਨਕ ਦੇਵ ਜੀ ਦੇ ਇੱਕ ਬਚਨ ਦੇ ਨਾਲ ਉਹਨਾਂ ਦਾ ਜੀਵਨ ਬਦਲ ਗਿਆ। ਸੱਜਣ ਠੱਗ ਦਾ ਜੀਵਨ ਬਦਲ ਗਿਆ ਗੁਰੂ ਨਾਨਕ ਦੇਵ ਜੀ ਦੇ ਇੱਕ ਬਚਨ ਦੇ ਨਾਲ। ਜੇ ਚੋਰ ਭੂਮੀਏ ਦਾ ਇਤਿਹਾਸ ਪੜ੍ਹੋ, ਉਹਦੇ ਵਿੱਚੋਂ ਮਿਲਦਾ ਗੁਰੂ ਨਾਨਕ ਦੇਵ ਜੀ ਦੇ ਬਚਨ ਮੰਨਣ ਦੇ ਨਾਲ ਉਹਦਾ ਵੀ ਜੀਵਨ ਜਿਹੜਾ ਹੈ ਬਦਲ ਗਿਆ, ਕੌਡੇ ਰਾਕਸ਼ ਦਾ ਜੀਵਨ ਬਦਲ ਗਿਆ। ਇੱਥੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ 1430 ਪੰਨੇ ਗੁਰਬਾਣੀ ਦਾ ਅਥਾਹ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ। ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਸੰਧਿਆ ਦੇ ਸਮੇਂ ਗੁਰਬਾਣੀ ਪੜ੍ਹਦੇ ਹਾਂ, ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਜੀਵਨ ਉੱਥੇ ਦਾ ਉੱਥੇ, ਕੋਈ ਤਬਦੀਲੀ ਨਹੀਂ ਜੀਵਨ ਵਿੱਚ। ਮੁਆਫ ਕਰਨਾ ਗੁਰੂ ਪਿਆਰ ਵਾਲਿਓ, ਕਈ ਐਸੇ ਵੀ ਸੰਸਾਰ ਦੇ ਵਿੱਚ ਜੀਵ ਨੇ, ਉਹ ਜਿੰਨੀ ਗੁਰਬਾਣੀ ਜ਼ਿਆਦਾ ਪੜ੍ਹਦੇ ਨੇ ਉਹਨਾਂ ਦੇ ਅੰਦਰ ਵਿਕਾਰ ਓਨੇ ਹੀ ਜ਼ਿਆਦਾ ਵੱਧਦੇ ਜਾਂਦੇ। ਹੁਣ ਗੁਰਬਾਣੀ ਤਾਂ ਵਿਕਾਰਾਂ ਦਾ ਨਾਸ਼ ਕਰਨ ਵਾਲੀ ਹੈ, ਗੁਰਬਾਣੀ ਤਾਂ ਮਨ ਨੂੰ ਪਵਿੱਤਰ ਕਰਨ ਵਾਲੀ ਹੈ, ਸ਼ੁੱਧ ਕਰਨ ਵਾਲੀ ਹੈ। ਪਰੰਤੂ ਉਹ ਤਿਵੇਂ ਤਿਵੇਂ ਮਨ ਜਿਹੜੇ ਨੇ ਮਲੀਨਤਾ ਦੇ ਨਾਲ ਭਰਦੇ ਜਾ ਰਹੇ ਨੇ, ਤਿਵੇਂ ਤਿਵੇਂ ਮਨ ਜਿਹੜੇ ਨੇ ਹੋਰ ਮੈਲ ਦੇ ਵਿੱਚ ਉਲਝਦੇ ਜਾ ਰਹੇ ਨੇ, ਗੰਦੇ ਹੋ ਰਹੇ ਨੇ। ਇਹ ਜੋ ਵਿਕਾਰ ਨੇ, ਪੰਜੇ ਵਿਕਾਰ, ਜਿਵੇਂ ਜਿਵੇਂ ਗੁਰਬਾਣੀ ਪੜ੍ਹਦਾ ਮਨੁੱਖ, ਤਿਵੇਂ ਤਿਵੇਂ ਹਾਵੀ ਹੁੰਦੇ ਜਾ ਰਹੇ ਨੇ ਮਨੁੱਖ ਦੇ ਉੱਪਰ। ਹੈਰਾਨਗੀ ਹੁੰਦੀ ਹੈ। ਕਾਰਨ ਕੀ ਹੈ? ਮਨ ਮੈਲੇ, ਮਨੁੱਖ ਦਾ ਮਨ ਜਿਹੜਾ ਹੈ ਉਹ ਸ਼ੁੱਧ ਨੇ, ਇਹ ਪਵਿੱਤਰ ਨੇ। ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਸਿੱਖਿਆ 'ਤੇ ਚੱਲਣਾ ਅਤਿ ਜ਼ਰੂਰੀ। ਗੁਰੂ ਸਿੱਖਿਆ ਕੀ ਕਰਦੀ ਹੈ? ਮਨੁੱਖ ਦੇ ਮਨ ਦੇ ਵਿਚਲੇ ਵਿਕਾਰਾਂ ਨੂੰ ਖਤਮ ਕਰਦੀ ਹੈ, ਵਿਕਾਰਾਂ ਦੇ ਅਸਰ ਤੋਂ ਨਿਰਲੇਪ ਕਰਦੀ ਹੈ ਮਨ ਨੂੰ। ਮਨ ਪਵਿੱਤਰ ਹੋ ਜਾਂਦਾ ਹੈ, ਮਨ ਸ਼ੁੱਧ ਹੋ ਜਾਂਦਾ ਹੈ। ਇਹ ਗੁਰਬਾਣੀ ਮਨੁੱਖ ਦੇ ਮਨ ਵਾਸਤੇ ਹੈ, ਪਰੰਤੂ ਅਸੀਂ ਲੋਕ ਇਹ ਗੁਰਬਾਣੀ ਪਰਮਾਤਮਾ ਨੂੰ ਸੁਣਾ ਰਹੇ ਹਾਂ, ਪਰਮਾਤਮਾ ਵਾਸਤੇ ਵਰਤ ਰਹੇ ਹਾਂ, ਆਪਣੇ ਮਨ ਵਾਸਤੇ ਨਹੀਂ। ਜਿਸ ਦਿਨ ਮਨੁੱਖ ਇਹ ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਾਸਤੇ ਵਰਤੇਗਾ ਨਾ, ਮਨ ਪਵਿੱਤਰ ਹੋ ਜਾਵੇਗਾ, ਮਨ ਸ਼ੁੱਧ ਹੋ ਜਾਵੇਗਾ। ਅੰਮ੍ਰਿਤ ਵੇਲੇ ਤੋਂ ਕੋਈ ਐਸਾ ਗੁਰਸਿੱਖ ਹੈ ਜਿਹੜਾ ਕਹਿੰਦਾ ਕਿ ਮੈਂ 5 ਜਪ ਜੀ ਸਾਹਿਬ ਦੇ ਪਾਠ ਕਰਦਾ? ਕਈ ਗੁਰੂ ਪਿਆਰੇ ਮਿਲਦੇ ਨੇ, ਕਹਿੰਦੇ ਜੀ ਮੈਂ ਇੰਨੀ ਬਾਣੀ ਪੜ੍ਹਦਾ, ਪਰੰਤੂ ਮਨ ਜਿਹੜਾ ਸ਼ਾਂਤ ਨਹੀਂ ਹੈ, ਮਨ ਟਿਕਾਓ ਵਿੱਚ ਨਹੀਂ ਹੈ, ਮਨ ਵਿੱਚ ਉਸੇ ਤਰ੍ਹਾਂ ਵਿਕਾਰ ਭਰੇ ਹੋਏ ਨੇ, ਮਨ ਜਿਹੜਾ ਇਕਾਗਰਤਾ ਵਿੱਚ ਨਹੀਂ ਆਉਂਦਾ, ਕਾਰਨ ਕੀ ਹੈ? ਹੁਣ ਗੁਰਬਾਣੀ ਦਾ ਇੱਕ ਅਕਸ਼ਰ, ਗੁਰਬਾਣੀ ਦਾ ਇੱਕ ਅੱਖਰ ਜਿਹੜਾ ਹੈ ਉਹ ਮਨੁੱਖ ਦਾ ਪਾਰ ਉਤਾਰਾ ਕਰ ਦਿੰਦਾ ਹੈ। ਗੁਰਬਾਣੀ ਦਾ ਇੱਕ ਸ਼ਬਦ ਇਸ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਉਹ ਕਹਿ ਰਹੇ ਨੇ ਅਸੀਂ ਸਾਰਾ ਦਿਨ ਗੁਰਬਾਣੀ ਪੜ੍ਹਦੇ ਹਾਂ, ਬੜੇ ਗੁਰਬਾਣੀ ਦੇ ਪਾਠ ਕਰਦੇ ਹਾਂ, ਪਰੰਤੂ ਮਨ ਇਕਾਗਰਤਾ ਵਿੱਚ ਨਹੀਂ, ਮਨ ਸਥਿਰਤਾ ਵਿੱਚ ਨਹੀਂ ਹੈ, ਮਨ ਭਟਕਣਾ ਵਿੱਚ ਪਿਆ ਹੋਇਆ, ਮਨ ਉਲਝਣਾ ਵਿੱਚ ਪਿਆ ਹੋਇਆ। ਸੰਸਾਰਕ ਉਲਝਣਾ ਤਿਵੇਂ ਤਿਵੇਂ ਵੱਧਦੀ ਜਾ ਰਹੀ ਹੈ। ਮੁਆਫ ਕਰਨਾ, ਜਿਵੇਂ ਜਿਵੇਂ ਗੁਰਬਾਣੀ ਮਨੁੱਖ ਪੜ੍ਹ ਰਿਹਾ ਹੈ, ਕੀਰਤਨ ਕਰ ਰਿਹਾ ਹੈ, ਤਿਵੇਂ ਤਿਵੇਂ ਮਾਇਆ ਦਾ ਮੋਹ ਮਨੁੱਖ ਦੇ ਅੰਦਰ ਹੋਰ ਭਰਦਾ ਜਾ ਰਿਹਾ ਹੈ। ਕਈਆਂ ਨੇ ਤਾਂ ਆਪਣੀ ਭੇਟਾ ਦਾ ਲੇਬਲ ਲਾਇਆ ਹੋਇਆ ਹੈ ਕਿ ਜੇ ਸਾਨੂੰ ਕਿਸੇ ਨੇ ਆਪਣੇ ਘਰ ਦੇ ਵਿੱਚ ਜਾਂ ਸਮਾਗਮ ਵਿੱਚ ਪ੍ਰੋਗਰਾਮ 'ਤੇ ਸੱਦਣਾ, ਸਾਡੀ ਆਹ ਭੇਟਾ ਹੈ। ਇਹ ਕੀ ਹੈ? ਮਾਇਆ ਦਾ ਮੋਹ, ਇਹ ਧਨ ਦਾ ਮੋਹ। ਉਹਨਾਂ ਨੂੰ ਗੁਰੂ 'ਤੇ ਭਰੋਸਾ ਨਹੀਂ, ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਕਿ ਜੋ ਰਿਜ਼ਕ ਦੇਣ ਵਾਲਾ ਉਹ ਤਾਂ ਪਰਮਾਤਮਾ ਹੈ। ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ, ਪਹਿਲੋਂ ਦੇਤ ਹੈ ਰਿਜ਼ਕ ਸੰਭਾਹਾ, ਪਿੱਛੋਂ ਦੇਤ ਹੈ ਜੰਤ ਉਪਾਹਾ। ਹੇ ਪਰਮਾਤਮਾ, ਪਹਿਲਾਂ ਤੂੰ ਰਿਜ਼ਕ ਪੈਦਾ ਕੀਤਾ ਹੈ, ਫਿਰ ਤੂੰ ਜੀਵ ਨੂੰ ਪੈਦਾ ਕੀਤਾ ਹੈ, ਪਰੰਤੂ ਵਿਸ਼ਵਾਸ ਨਹੀਂ, ਮਨ ਮੰਨਣ ਨੂੰ ਤਿਆਰ ਨਹੀਂ। ਮਨ ਜਾਣਨਾ ਹੈ ਸਭ ਬਾਤ, ਜਾਣਤ ਹੀ ਔਗਣ ਕਰੇ। ਮਨ ਸਾਰੀ ਗੱਲ ਜਾਣਦਾ, ਪੂਰਾ ਗਿਆਨ ਹੈ ਮਨੁੱਖ ਦੇ ਕੋਲ। ਐਸੀ ਗੱਲ ਨਹੀਂ ਕਿ ਮਨੁੱਖ ਦੇ ਕੋਲ ਗਿਆਨ ਨਹੀਂ, ਗਿਆਨ ਪੂਰਾ ਹੈ, ਪਰੰਤੂ ਫਿਰ ਵੀ ਮੰਨਣ ਨੂੰ ਤਿਆਰ ਨਹੀਂ, ਫਿਰ ਵੀ ਔਗਣ ਕਰ ਰਿਹਾ ਮਨੁੱਖ, ਫਿਰ ਵੀ ਜੋ ਗਿਆਨ ਗੁਰੂ ਦਾ ਹੈ ਉਸ ਨੂੰ ਮੰਨ ਕੇ ਰਾਜੀ ਨਹੀਂ। ਮਨੁੱਖ ਜਾਣਦਾ ਹੈ, ਗੁਰਸਿੱਖ ਜਾਣਦਾ ਹੈ, ਅਸਲੀ ਗੁਰੂ ਸ਼ਬਦ ਗੁਰੂ ਹੈ, ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਆਪਣਾ ਗੁਰੂ ਮੰਨਿਆ, ਪਰੰਤੂ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਰਾਜੀ ਨੇ। ਅਸੀਂ ਲੋਕ ਪਖੰਡੀਆਂ ਦੇ ਪਿੱਛੇ ਤੁਰੇ ਜਾ ਰਹੇ ਹਾਂ, ਭਰਮਾਂ ਦੇ ਅਧੀਨ ਹੋਏ ਕਈ ਐਸੇ ਐਸੇ ਥਾਵਾਂ 'ਤੇ ਜਾਂਦੇ ਹਾਂ ਜਿੱਧਰੋਂ ਸਾਨੂੰ ਸਤਿਗੁਰੂ ਜੀ ਨੇ ਵਰਜਿਆ, ਕਿਉਂਕਿ ਮਨ ਸਾਡਾ ਮੰਨਣ ਨੂੰ ਤਿਆਰ ਨਹੀਂ ਗੁਰੂ ਕੀ ਕਹਿ ਰਹੇ। ਦਾਅਵਾ ਤਾਂ ਕਰਦੇ ਹਾਂ ਕਿ ਅਸੀਂ ਗੁਰੂ ਦੇ ਬੜੇ ਪਿਆਰੇ ਸਿੱਖ ਹਾਂ, ਪਰੰਤੂ ਮੰਨਣ ਨੂੰ ਤਿਆਰ ਨੇ। ਮਨ ਸਾਡੇ ਦੇ ਵਿੱਚ ਉਸੇ ਹੀ ਤਰ੍ਹਾਂ ਮਲੀਨਤਾ ਭਰੀ ਹੋਈ ਹੈ ਵਿਕਾਰਾਂ ਦੀ, ਮਨ ਸ਼ੁੱਧ ਨਹੀਂ। ਸਾਡੀ ਪੜ੍ਹੀ ਹੋਈ ਗੁਰਬਾਣੀ ਦਾ ਇਸੇ ਕਰਕੇ ਕੋਈ ਅਸਰ ਨਹੀਂ ਸਾਨੂੰ ਪ੍ਰਾਪਤ ਹੋ ਰਿਹਾ, ਕੋਈ ਫਲ ਨਹੀਂ ਪ੍ਰਾਪਤ ਹੋ ਰਿਹਾ। ਉੱਧਰ ਸੱਜਣ ਠੱਗ ਨੇ ਇੱਕ ਸ਼ਬਦ ਸੁਣਿਆ, ਉਹਦਾ ਮਕਸਦ ਪੂਰਾ ਹੋ ਗਿਆ ਜੀਵਨ ਦਾ। ਇੱਥੇ ਅਸੀਂ ਬੇਅੰਤ ਸ਼ਬਦ ਸੁਣੇ, ਬੇਅੰਤ ਵਾਰ ਸ਼ਬਦ ਸੁਣੇ, ਉਹਨਾਂ ਦੀ ਕਥਾ ਵਿਚਾਰ ਵੀ ਸੁਣੀ, ਪਰੰਤੂ ਜੀਵਨ ਉੱਥੇ ਦਾ ਉੱਥੇ ਖੜ੍ਹਾ ਹੈ, ਹੋਰ ਵਿਕਾਰਾਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ। ਜੀਵਨ ਜਿਹੜਾ ਹੈ ਸ਼ੁੱਧ ਨਹੀਂ ਹੋ ਪਾਇਆ, ਪਵਿੱਤਰ ਨਹੀਂ ਹੋ ਸਕਿਆ, ਮਨ ਸ਼ੁੱਧ ਨਹੀਂ ਹੋ ਸਕਿਆ। ਇਹ ਪੰਡਿਤ ਜੀ ਕਹਿ ਰਹੇ ਨੇ, ਕਹਿ ਰਹੇ ਨੇ ਆਪਣੇ ਪਹਿਲਾਂ ਮਨ ਨੂੰ ਤੁਸੀਂ ਸਾਫ਼ ਕਰੋ, ਸ਼ੁੱਧ ਕਰੋ, ਉਸ ਤੋਂ ਬਾਅਦ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਉਸ ਤੋਂ ਬਾਅਦ ਤੁਹਾਨੂੰ ਅਸੀਂ ਇੱਥੇ ਮੰਦਰ ਦੇ ਵਿੱਚ ਆਉਣ ਦੇਵਾਂਗੇ। ਅੱਜ ਵੀ ਕਿਸੇ ਗੁਰੂ ਪਿਆਰੇ ਨੂੰ ਕਹਿ ਦਈਏ ਨਾ, ਗੁਰੂ ਪਿਆਰ ਵਾਲਿਆ, ਦੇਖ ਸਤਿਗੁਰੂ ਜੀ ਦੀ ਬਖਸ਼ਿਸ਼, ਮਨੁੱਖਾ ਸਰੀਰ ਮਿਲਿਆ, ਕਿਤਨਾ ਸੁੰਦਰ ਜੀਵਨ ਮਿਲਿਆ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲਾ ਬਣਦਾ। ਉਹ ਕਹਿ ਦੇਗਾ ਮਨ ਸਾਫ਼ ਹੋਣਾ ਚਾਹੀਦਾ, ਮਨ ਸ਼ੁੱਧ ਹੋਣਾ ਚਾਹੀਦਾ। ਮਨ ਸ਼ੁੱਧ ਹੋਵੇਗਾ ਕਿਹਦੇ ਨਾਲ? ਮਨ ਸਾਫ਼ ਕਿਸ ਤਰ੍ਹਾਂ ਹੋਵੇਗਾ? ਜਦੋਂ ਕਿ ਗੁਰੂ ਦਾ ਬਚਨ ਮੰਨਣ ਨੂੰ ਤੂੰ ਤਿਆਰ ਨਹੀਂ, ਗੁਰੂ ਜੋ ਕਹਿ ਰਿਹਾ ਉਹ ਮੰਨਣ ਨੂੰ ਤੂੰ ਤਿਆਰ ਨਹੀਂ, ਗੁਰੂ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ ਤੂੰ ਤਿਆਰ ਨਹੀਂ, ਦੱਸ ਫਿਰ ਤੇਰਾ ਮਨ ਸ਼ੁੱਧ ਕਿਵੇਂ ਹੋਵੇਗਾ? ਗੁਰੂ ਸਾਹਿਬ ਜੀ ਦਾ ਬਚਨ ਹੈ, ਨਿਗੁਰੇ ਪੁਰਸ਼ ਨੂੰ ਕਦੇ ਵੀ ਬ੍ਰਹਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੋਰ ਇਸ ਤੋਂ ਵੱਡਾ ਦੱਸ ਕੇ ਤੇਰੇ ਵਾਸਤੇ ਕੀ ਸਬੂਤ ਹੈ ਕਿ ਸਤਿਗੁਰੂ ਜੀ ਨੇ ਗੁਰੂ ਵਾਲਾ ਬਣਨ ਵਾਸਤੇ ਕਿੰਨਾ ਜ਼ੋਰ ਦਿੱਤਾ ਹੈ? ਤੂੰ ਕਹਿ ਰਿਹਾ ਕਿ ਨਹੀਂ ਮਨ ਸਾਫ਼ ਹੋਣਾ ਚਾਹੀਦਾ ਹੈ। ਜਿਹੜਾ ਗੁਰੂ ਇਹ ਬਚਨ ਕਹਿ ਰਿਹਾ, ਉਸ ਗੁਰੂ ਦਾ ਮਨ ਕੀ ਗੱਲ ਅਪਵਿੱਤਰ ਸੀ? ਉਸ ਗੁਰੂ ਨੇ 5 ਸਿੱਖਾਂ ਦੇ ਕੋਲੋਂ, 5 ਪਿਆਰਿਆਂ ਦੇ ਕੋਲੋਂ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਗੁਰੂ ਤਾਂ ਸਮਰੱਥ ਹੈ, ਉਹਦੀ ਸਮਰੱਥਾ ਇੰਨੀ ਵੱਡੀ ਹੈ ਕਿ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਸਤਿਗੁਰ ਮੇਰਾ ਮਾਰ ਜੀ ਵਾਲੈ, ਮੇਰਾ ਸਤਿਗੁਰੂ ਇੰਨਾ ਸਮਰੱਥ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਨੂੰ ਪਰਮਾਤਮਾ ਦੱਸਿਆ, ਉਹਦਾ ਰੂਪ ਸਤਿਗੁਰ ਪਰਮੇਸ਼ਰ ਮੇਰਾ, ਮੇਰਾ ਸਤਿਗੁਰੂ ਪਰਮੇਸ਼ਰ ਹੈ, ਬ੍ਰਹਮ ਰੂਪ ਹੈ। ਗੁਰ ਗੋਬਿੰਦ ਏਕ ਕਰ ਜਾਣੋ, ਗੁਰੂ ਗੋਬਿੰਦ ਸਿੰਘ ਜੀ ਉਚਾਰਨ ਕਰਦੇ ਨੇ, ਕਹਿ ਰਹੇ ਨੇ ਗੁਰ ਗੋਬਿੰਦ ਏਕ ਕਰ ਜਾਣੋ ਤਾਂ ਮੈਂ ਭੇਦ ਰੰਚਨ ਹੈ ਮਾਨੋ। ਇਸ ਗੱਲ ਵਿੱਚ ਰੱਤੀ ਮਾਤਰ ਵੀ ਫਰਕ ਨਾ ਸਮਝੋ, ਗੁਰੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਮਨੁੱਖ ਦੀ ਵਿਚਾਰ ਦਾ ਫਰਕ ਹੋ ਸਕਦਾ ਹੈ, ਮਨੁੱਖ ਦੀ ਸੋਚ ਦਾ ਫਰਕ ਹੋ ਸਕਦਾ ਹੈ, ਪਰੰਤੂ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਦ ਇਸ ਗੱਲ ਨੂੰ, ਇਹਨਾਂ ਬੋਲਾਂ ਨੂੰ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ। ਗੌਰ ਨਾਲ ਪੜ੍ਹੀਏ ਨਾ, ਜਿੱਥੇ ਖਾਲਸੇ ਦੀ ਉਪਮਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿੱਥੇ ਬਚਨ ਕੀਤੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਉਸ ਥਾਂ 'ਤੇ ਅੱਗੇ ਜਾ ਕੇ ਉਪਮਾ ਕਰਦਿਆਂ ਹੋਇਆਂ ਗੁਰਦੇਵ ਜੀ ਉਚਾਰਨ ਕਰਦੇ ਨੇ, ਕਹਿੰਦੇ ਨੇ ਯਾਮ ਹੈ ਰੰਚਨਾ ਮਿੱਥਿਆ ਭਾਖੀ। ਇਹ ਜਿਹੜੀ ਮੈਂ ਖਾਲਸੇ ਦੀ ਉਪਮਾ ਕੀਤੀ ਹੈ ਨਾ, ਇਹਦੇ ਵਿੱਚ ਰੱਤੀ ਮਾਤਰ ਵੀ ਝੂਠ ਨਹੀਂ ਬੋਲਿਆ। ਪਾਰ ਬ੍ਰਹਮ ਗੁਰ ਨਾਨਕ ਸਾਖੀ, ਗੁਰੂ ਨਾਨਕ ਪਾਰ ਬ੍ਰਹਮ ਪਰਮਾਤਮਾ ਇਸ ਗੱਲ ਦੇ ਵਿੱਚ ਸਾਖੀ ਹੈ, ਜਾਮਣ ਹੈ। ਅਸੀਂ ਲੋਕ ਉਹਨਾਂ ਭੱਟਾਂ ਤੋਂ ਉੱਪਰ ਨਹੀਂ, ਉੱਚੇ ਨਹੀਂ, ਜਿਨ੍ਹਾਂ ਭੱਟਾਂ ਦੀ ਬਾਣੀ ਗੁਰੂ ਬਾਣੀ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਔਰ ਉਹਨਾਂ ਦੇ ਬੋਲ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਹਰੀ ਪਰਮਾਤਮਾ ਖੁਦ ਆਪਣੇ ਆਪ ਨੂੰ ਗੁਰੂ ਨਾਨਕ ਅਖਵਾ ਰਿਹਾ ਹੈ, ਭਾਵ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਇੱਕ ਹੀ ਰੂਪ ਨੇ। ਬੇਅੰਤ ਗੁਰਬਾਣੀ ਦੀਆਂ ਪੰਗਤੀਆਂ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਮਿਲਦੇ ਨੇ ਜੋ ਇਹ ਗੱਲ ਸਾਬਤ ਕਰਦੇ ਨੇ, ਗੁਰੂ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਮਨੁੱਖ ਦੀ ਸੋਚ ਦਾ ਅੰਤਰ ਹੋ ਸਕਦਾ ਹੈ, ਮਨੁੱਖ ਦੇ ਗਿਆਨ ਦਾ ਅੰਤਰ ਹੋ ਸਕਦਾ ਹੈ, ਮਨੁੱਖ ਦੀ ਵਿਚਾਰ ਦਾ ਅੰਤਰ ਹੋ ਸਕਦਾ ਹੈ, ਪਰੰਤੂ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਜਦੋਂ ਬ੍ਰਹਮ ਰੂਪ ਗੁਰੂ ਖੁਦ ਇਹ ਬਚਨ ਕਹਿ ਰਿਹਾ, ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਮੈਨੂੰ ਵੀ ਗੁਰੂ ਵਾਲਾ ਬਣਾਓ, ਅਤੇ ਕੀ ਗੱਲ, ਉਹ ਜੋ ਬ੍ਰਹਮ ਰੂਪ ਗੁਰੂ ਹੈ ਉਹਦਾ ਹਿਰਦਾ ਸ਼ੁੱਧ ਨਹੀਂ, ਉਹਦਾ ਹਿਰਦਾ ਸਾਫ ਨਹੀਂ। ਸਾਡੀ ਵਿਚਾਰ ਕਹਿੰਦੀ ਹੈ, ਅਸੀਂ ਲੋਕ ਕਹਿ ਦਿੰਦੇ ਹਾਂ ਮਨ ਸਾਫ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੇ ਵਿੱਚ ਕੀ ਪਿਆ ਹੈ, ਉਸ ਗੁਰੂ ਦੇ ਹਿਰਦੇ ਨੂੰ ਕੀ ਗੱਲ ਸੀ। ਉਸ ਗੁਰੂ ਦੇ ਪੂਰੇ ਪਰਿਵਾਰ ਨੇ ਅੰਮ੍ਰਿਤ ਛਕਿਆ, ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕਿਆ, ਕੀ ਗੱਲ ਉਹਨਾਂ ਦੇ ਮਨ ਪਵਿੱਤਰ ਨਹੀਂ ਸਨ। ਪਵਿੱਤਰਤਾ ਸੀ, ਪਰੰਤੂ ਗੁਰਦੇਵ ਜੀ ਨੇ ਗੁਰੂ ਬਚਨ ਨੂੰ ਮੰਨ ਕੇ ਆਪਣੇ ਹਿਰਦੇ ਨੂੰ ਸਾਫ ਕਰਨ 'ਤੇ ਜ਼ੋਰ ਦਿੱਤਾ ਹੈ। ਉਸ ਤਰ੍ਹਾਂ ਹੋਰ ਕੋਈ ਤਰੀਕਾ ਜ਼ਰੀਆ ਹੈ ਹੀ ਨਹੀਂ ਇਸ ਮਨ ਨੂੰ ਸਾਫ ਕਰਨ ਵਾਲਾ ਗੁਰੂ ਦੀ ਸਿੱਖਿਆ ਤੋਂ ਬਿਨਾਂ। ਗੁਰੂ ਦੀ ਸਿੱਖਿਆ 'ਤੇ ਚੱਲੇਗਾ ਮਨੁੱਖ ਤਾਂ ਹੀ ਮਨ ਸਾਫ ਹੋਵੇਗਾ। ਅੱਜ ਪੁਜਾਰੀ ਜੀ ਕਹਿ ਰਿਹਾ ਮਨ ਸਾਫ ਕਰਕੇ ਆਉਣਾ, ਤੁਹਾਨੂੰ ਮੰਦਿਰ ਵਿੱਚ ਆਉਣ ਦੇਵਾਂਗੇ। ਉਹ ਵਿਚਾਰਾ ਚੁੱਪ ਕਰਕੇ ਪਿਛਾਂ ਮੁੜ ਗਿਆ, ਕਿਉਂਕਿ ਜ਼ੋਰ ਨਹੀਂ ਚੱਲ ਸਕਦਾ ਉੱਥੇ। ਵਾਪਸ ਮੁੜ ਗਏ, ਸਮਾਂ ਬੀਤਦਾ ਗਿਆ। ਕਾਫੀ ਸਮੇਂ ਬਾਅਦ ਇੱਕ ਮੋੜ ਦੇ ਉੱਪਰ ਪੁਜਾਰੀ ਜੀ ਖੜ੍ਹੇ ਨੇ, ਕੋਲ ਦੀ ਉਹੀ ਆਦਮੀ ਗੁਰੂ ਪਿਆਰਾ ਲੰਘਦਾ ਜਾ ਰਿਹਾ ਹੈ, ਅਤੇ ਪੁਜਾਰੀ ਜੀ ਪਹਿਚਾਣ ਕੇ ਆਵਾਜ਼ ਦੇ ਕੇ ਕਹਿੰਦੇ ਨੇ ਕਿ ਕੀ ਗੱਲ, ਤੁਸੀਂ ਇੱਕ ਦਿਨ ਮੰਦਿਰ ਵਿੱਚ ਆਏ ਸੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਭਗਵਾਨ ਦੀ ਪ੍ਰਾਪਤੀ ਵਾਸਤੇ, ਪਰੰਤੂ ਕੀ ਗੱਲ, ਦੁਬਾਰਾ ਨਹੀਂ ਆਏ। ਤੁਹਾਨੂੰ ਮੈਂ ਕਿਹਾ ਸੀ ਮਨ ਨੂੰ ਸਾਫ ਕਰਕੇ ਆਉਣਾ, ਮੈਂ ਤੁਹਾਨੂੰ ਪਰਮਾਤਮਾ ਨਾਲ ਮਿਲਾ ਦਿਆਂਗਾ, ਤੁਸੀਂ ਦੁਬਾਰਾ ਕਿਉਂ ਨਹੀਂ ਆਏ। ਉਹਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਪੁਜਾਰੀ ਜੀ, ਜਦੋਂ ਮੈਂ ਆਪਣੇ ਮਨ ਨੂੰ ਸਾਫ ਕੀਤਾ, ਮਨ ਨੂੰ ਸ਼ੁੱਧ ਕਰ ਲਿਆ ਨਾ, ਤਾਂ ਮੈਨੂੰ ਉਹ ਆਪਣੇ ਮਨ ਦੇ ਵਿੱਚੋਂ, ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਮੈਂ ਪਰਮਾਤਮਾ ਨੂੰ ਪੁੱਛਿਆ, ਹੇ ਪਰਮਾਤਮਾ, ਮੈਂ ਤੈਨੂੰ ਮਿਲਣ ਵਾਸਤੇ ਤੇਰੇ ਘਰ ਮੰਦਰ ਵਿੱਚ ਗਿਆ ਸੀ, ਉੱਥੇ ਤੇਰੀ ਪ੍ਰਾਪਤੀ ਨਹੀਂ ਹੋਈ, ਮਿਲਣ ਨਹੀਂ ਦਿੱਤਾ ਪੁਜਾਰੀ ਜੀ ਨੇ। ਅਤੇ ਮੈਨੂੰ ਉਹਨਾਂ ਨੇ ਅੱਗੋਂ ਇਹ ਸਮਝਾਇਆ ਕਿ ਮੈਂ ਖੁਦ ਉੱਥੇ ਜਾਣ ਵਾਸਤੇ ਕਈ ਵਾਰ ਗਿਆ, ਉਹ ਮੈਨੂੰ ਨਹੀਂ ਉੱਥੇ ਜਾਣ ਦਿੰਦੇ, ਤੈਨੂੰ ਕਿਸ ਤਰ੍ਹਾਂ ਮਿਲਾਉਂਦੇ ਮੇਰੇ ਨਾਲ। ਉੱਥੇ ਤਾਂ ਮੋਹ ਹੈ, ਉੱਥੇ ਧਨ ਦਾ ਮੋਹ ਹੈ, ਉੱਥੇ ਕੀ ਸੰਗਤ ਚੜ੍ਹਤ ਚੜ੍ਹਾਵਾ ਲਿਆ ਰਹੀ ਹੈ ਇਹਦਾ ਮੋਹ ਹੈ, ਉੱਥੇ ਪਰਮਾਤਮਾ ਦੇ ਨਾਲ ਕੋਈ ਪਿਆਰ ਨਹੀਂ, ਪਰਮਾਤਮਾ ਦੇ ਨਾਲ ਕੋਈ ਪ੍ਰੇਮ ਨਹੀਂ ਉਹਨਾਂ ਦਾ। ਬਹੁਤ ਸਾਰੇ ਸੰਸਾਰ ਦੇ ਵਿੱਚ ਐਸੇ ਵੀ ਮਹਾਨ ਤਪੱਸਵੀ ਹੋਏ ਜਿਹੜੇ ਤੁਰੇ ਤਾਂ ਪਰਮਾਤਮਾ ਦੀ ਪ੍ਰਾਪਤੀ ਲਈ ਸੀ, ਪ੍ਰਭੂ ਪਿਆਰ ਕਰਨ ਵਾਸਤੇ, ਪਾਉਣ ਵਾਸਤੇ, ਪਰੰਤੂ ਰਸਤੇ ਵਿੱਚ ਮੋਹ ਨੇ ਉਹਨਾਂ ਨੂੰ ਉਲਝਾ ਦਿੱਤਾ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕਿਸੋ ਨਾ ਕੀ ਉਮੀਤ, ਚਾਲੇ ਥੇ ਹਰ ਮਿਲਣ ਕਹੋ, ਬੀਚੈ ਅਟਕਿਓ ਚੀਤ। ਚੱਲੇ ਤਾਂ ਅਸੀਂ ਘਰੋਂ ਪਰਮਾਤਮਾ ਨੂੰ ਮਿਲਣ ਵਾਸਤੇ, ਅਤੇ ਚਿੱਤ ਜਿਹੜਾ ਹੈ ਉਹ ਅੱਧ ਵਿਚਕਾਰ ਹੀ ਅਟਕ ਗਿਆ, ਅੱਧ ਦੇ ਵਿੱਚ ਹੀ ਰੁਕ ਗਿਆ। ਕਿਹਦੇ ਕਾਰਨ? ਮੋਹ ਦੇ ਕਾਰਨ। ਧਨ ਦਾ ਮੋਹ ਹੈ, ਆਪਣੀਆਂ ਸਾਖਾਂ ਬਣਾ ਲਈਆਂ, ਪਰੰਤੂ ਜਿਸ ਨੂੰ ਮਿੱਤਰ ਬਣਾਉਣਾ ਸੀ, ਜਿਸ ਨੂੰ ਅਸਲੀ ਸੱਜਣ ਬਣਾਉਣਾ ਸੀ, ਜਿਹਦੇ ਨਾਲ ਪਿਆਰ ਜੋੜਨਾ ਸੀ, ਉੱਥੋਂ ਤੱਕ ਪਹੁੰਚੇ ਹੀ ਨਹੀਂ, ਉਹਨੂੰ ਆਪਣਾ ਮਿੱਤਰ ਆਪਣਾ ਸੱਜਣ ਬਣਾਇਆ ਹੀ ਨਹੀਂ। ਇਹ ਹੈ ਧਨ ਦਾ ਮੋਹ। ਦੂਸਰਾ ਹੈ ਪਰਿਵਾਰਕ ਮੋਹ, ਸੰਬੰਧੀਆਂ ਦਾ ਮੋਹ, ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਨਾਲ ਮੋਹ ਹੋਣਾ। ਇਹਦੇ ਪਰ ਥਾਂ ਇੱਕ ਸੁੰਦਰ ਗਾਥਾ ਆਉਂਦੀ ਹੈ ਗੁਰ ਇਤਿਹਾਸ ਦੇ ਵਿੱਚੋਂ। ਕਹਿੰਦੇ, ਜਿਸ ਸਮੇਂ ਬੰਦਾ ਸਿੰਘ ਬਹਾਦਰ ਨੂੰ ਸਮੇਂ ਦੀ ਹਕੂਮਤ ਨੇ ਫੜ ਲਿਆ, ਉਹਨਾਂ ਦੇ ਜਥੇ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਹੈ। ਮੈਂ ਜ਼ਿਕਰ ਕਰ ਰਿਹਾ ਮੋਹ ਦਾ। ਮੋਹ ਕੀ ਹੈ, ਪ੍ਰੇਮ ਕੀ ਹੈ, ਇਹ ਆਪਾਂ ਅੱਜ ਵੱਖ ਵੱਖ ਕਰਨਾ ਹੈ, ਇਸ ਨੂੰ ਇਹਦੀ ਵਿਚਾਰ ਚੱਲ ਰਹੀ ਹੈ। ਛੋਟਾ ਜਿਹਾ ਬੱਚਾ ਹੈ, ਉਸਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਬੜਾ ਗੁਰੂ ਦੇ ਨਾਲ ਪਿਆਰ, ਉਸਨੂੰ ਗੁਰਸਿੱਖੀ ਦੇ ਨਾਲ ਬਹੁਤ ਪ੍ਰੇਮ ਹੈ ਉਸਦਾ। ਉਹਦੇ ਘਰ ਦੇ ਵਿੱਚ ਉਸਦੀ ਬਜ਼ੁਰਗ ਮਾਤਾ ਹੈ, ਉਸਨੂੰ ਪਤਾ ਲੱਗਿਆ ਬਜ਼ੁਰਗ ਮਾਤਾ ਨੂੰ ਮੇਰਾ ਪੁੱਤਰ ਜਿਹੜਾ ਹੈ ਉਹ ਤਾਂ ਹਕੂਮਤ ਨੇ ਫੜ ਲਿਆ, ਕਤਲ ਕਰ ਦੇਵਣਗੇ, ਚਲੋ ਜਾ ਕੇ ਮੈਂ ਤਰਲਾ ਮਿੰਨਤ ਕਰਾਂ ਹਾਕਮ ਦੇ ਅੱਗੇ, ਸ਼ਾਇਦ ਉਹਦੇ ਮਨ ਦੇ ਵਿੱਚ ਦਇਆ ਆ ਜਾਵੇ, ਮੇਰੇ ਪੁੱਤਰ ਨੂੰ ਛੱਡ ਦੇਵੇ। ਇਹ ਮੋਹ ਹੈ, ਇਹ ਪੁੱਤਰ ਦਾ ਮੋਹ ਹੈ। ਉਹ ਮਾਤਾ ਗਈ ਹੈ ਫਰੁਕਸੀਅਰ ਦੇ ਕੋਲ, ਹੱਥ ਜੋੜੇ ਤਰਲਾ ਮਿੰਨਤ ਕੀਤੀ, ਮੈਂ ਬਜ਼ੁਰਗ ਹਾਂ, ਮੇਰੀਆਂ ਅੱਖਾਂ ਦੀ ਰੋਸ਼ਨੀ ਵੀ ਘੱਟ ਗਈ ਹੈ ਪਹਿਲਾਂ ਨਾਲੋਂ, ਮੇਰਾ ਹੋਰ ਕੋਈ ਸੰਸਾਰ ਵਿੱਚ ਸਹਾਰਾ ਨਹੀਂ, ਤੁਸੀਂ ਮੇਰੇ ਪੁੱਤਰ ਨੂੰ ਜੀਵਨ ਦਾਨ ਦੇ ਦਿਓ, ਇਹ ਗੁਰੂ ਦਾ ਸਿੱਖ ਨਹੀਂ ਹੈ, ਇਹ ਤਾਂ ਐਵੇਂ ਇਹਨਾਂ ਦੇ ਪ੍ਰਚਾਰ ਦੇ ਪਿੱਛੇ ਲੱਗ ਕੇ ਗੁਰਸਿੱਖ ਬਣ ਗਿਆ। ਹਾਕਮ ਕਹਿੰਦਾ, ਠੀਕ ਹੈ ਮਾਤਾ, ਤੇਰਾ ਪੁੱਤਰ ਛੱਡ ਦਿਆਂਗੇ, ਅਗਰ ਤੇਰਾ ਪੁੱਤਰ ਇਹ ਗੱਲ ਕਹਿ ਦੇਵੇ ਮੈਂ ਗੁਰੂ ਦਾ ਸਿੱਖ ਨਹੀਂ। ਹੁਣ ਮੋਹ ਦੀ ਗੱਲ ਹੈ, ਮਾਤਾ ਦਾ ਮੋਹ ਹੈ, ਮਾਤਾ ਦੀ ਮਮਤਾ ਹੈ, ਉਹ ਇਹ ਗੱਲ ਕਹਿ ਰਹੀ ਹੈ ਕਿ ਮੇਰਾ ਪੁੱਤਰ ਇਹ ਗੱਲ ਕਹਿ ਦੇਵੇਗਾ ਕਿ ਮੈਂ ਗੁਰੂ ਦਾ ਸਿੱਖ ਨਹੀਂ, ਮੈਂ ਆਪਣੇ ਪੁੱਤਰ ਦੇ ਕੋਲੋਂ ਕਹਾ ਦੇਵਾਂਗੀ। ਅਤੇ ਹਾਕਮ ਬੜਾ ਖੁਸ਼ ਹੋਇਆ, ਕਾਗਜ਼ ਦੇ ਉੱਪਰ ਲਿਖ ਦਿੱਤਾ ਜਲਾਦ ਨੂੰ ਕਿ ਜੇਕਰ ਇਸ ਮਾਤਾ ਦਾ ਪੁੱਤਰ ਇਹ ਗੱਲ ਕਹਿੰਦਾ ਮੈਂ ਗੁਰੂ ਦਾ ਸਿੱਖ ਨਹੀਂ, ਇਹਨੂੰ ਛੱਡ ਦਿਓ। ਮਾਤਾ ਕਾਗਜ਼ ਲੈ ਕੇ ਪਹੁੰਚੀ ਕਤਲਗਾਹ ਜਿੱਥੇ ਕਤਲ ਕੀਤਾ ਜਾ ਰਿਹਾ, ਜਾ ਕੇ ਜਲਾਦ ਨੂੰ ਫੜਾ ਦਿੱਤਾ ਕਾਗਜ਼, ਉਸ ਬੱਚੇ ਨੂੰ ਹੁਣ ਸ਼ਹੀਦ ਕਰ ਲੱਗੇ ਨੇ। ਉਹ ਜਲਾਦ ਕਹਿੰਦਾ ਮਾਤਾ ਨੂੰ, ਠੀਕ ਹੈ ਤੂੰ ਆਪਣੇ ਪੁੱਤਰ ਦੇ ਕੋਲੋਂ ਕਹਾ ਦੇ ਮੈਂ ਗੁਰੂ ਦਾ ਸਿੱਖ ਨਹੀਂ, ਇਹਨੂੰ ਛੱਡ ਦਿਆਂਗੇ, ਜੀਵਨ ਦੇ ਦਿਆਂਗੇ। ਮਾਤਾ ਖੁਸ਼ ਹੋ ਕੇ ਆਪਣੇ ਪੁੱਤਰ ਨੂੰ ਪਾਸੇ ਕਰਕੇ ਸਮਝਾਉਂਦੀ ਹੈ, ਦੇਖ ਪੁੱਤਰ ਮੇਰਾ ਸਹਾਰਾ ਤੂੰ, ਮੈਂ ਬਜ਼ੁਰਗ ਹਾਂ, ਮੇਰੇ ਅੱਖਾਂ ਦੀ ਰੋਸ਼ਨੀ ਵੀ ਘੱਟ ਗਈ ਹੈ ਪਹਿਲਾਂ ਨਾਲੋਂ, ਤੂੰ ਇੱਕ ਵਾਰ ਆਪਣੇ ਮੂੰਹ ਦੇ ਵਿੱਚੋਂ ਇੰਨੀ ਗੱਲ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ, ਬੇਸ਼ੱਕ ਬਾਅਦ ਵਿੱਚ ਜਾ ਕੇ ਫਿਰ ਸਿੱਖੀ ਧਾਰਨ ਕਰ ਲਵੇਂ। ਪੁੱਤਰ ਦਾ ਮੋਹ ਹੈ ਨਾ, ਜੇ ਦੂਜੇ ਪਾਸੇ ਧਿਆਨ ਮਾਰੀਏ, ਠੰਡੇ ਬੁਰਜ ਦੇ ਵਿੱਚ ਦਾਦੀ ਮਾਤਾ ਬੈਠੀ ਹੈ, ਆਪਣੇ ਪੋਤਰਿਆਂ ਨੂੰ ਖੁਦ ਤਿਆਰ ਕਰ ਰਹੀ ਹੈ, ਪੁੱਤਰੋ ਜਾਓ, ਪਰੰਤੂ ਇੱਕ ਗੱਲ ਦਾ ਧਿਆਨ ਰੱਖਣਾ, ਉੱਥੇ ਜਾ ਕੇ ਕਿਤੇ ਸਿੱਖੀ ਨੂੰ ਦਾਗ ਨਾ ਲਾਇਓ, ਬੇਸ਼ੱਕ ਬਲੀਦਾਨ ਦੇ ਦਿਓ, ਕੁਰਬਾਨੀ ਦੇ ਦਿਓ ਸਰੀਰ ਦੀ, ਪਰੰਤੂ ਦੇਖਿਓ ਗੁਰੂ ਦੇ ਨਾਲੋਂ ਬੇਮੁੱਖ ਨਾ ਹੋਇਓ, ਗੁਰੂ ਪਿਤਾ ਤੋਂ ਬੇਮੁੱਖ ਨਾ ਹੋਇਓ, ਇਹ ਪ੍ਰੇਮ ਹੈ। ਇੱਧਰ ਇਸ ਮਾਤਾ ਦਾ ਮੋਹ ਹੈ, ਜਿਹੜੀ ਕਹਿ ਰਹੀ ਹੈ ਪੁੱਤਰ ਕਹਿ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ। ਗੌਰ ਕਰਿਓ, ਉਸ ਬੱਚੇ ਨੇ ਅੱਗੋਂ ਇਹ ਉੱਚੀ ਆਵਾਜ਼ ਵਿੱਚ ਗੱਲ ਕਹੀ, ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਪਰੰਤੂ ਜਿਹੜੀ ਔਰਤ ਇਹ ਗੱਲ ਕਹਿੰਦੀ ਹੈ ਨਾ, ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ, ਮੇਰੀ ਮਾਂ ਨਹੀਂ ਹੋ ਸਕਦੀ। ਇਹ ਪ੍ਰੇਮ ਹੈ, ਉਹ ਮੋਹ ਸੀ, ਇਹ ਪ੍ਰੇਮ ਹੈ। ਮੋਹ ਦੇ ਅਧੀਨ ਹੋਇਆ ਮਨੁੱਖ ਕੇਵਲ ਆਪਣਿਆਂ ਤੱਕ ਸੀਮਿਤ ਰਹਿੰਦਾ ਹੈ, ਪਰੰਤੂ ਪ੍ਰੇਮ ਇੱਕ ਵਿਸ਼ਾਲ ਹੈ, ਵਿਸ਼ਾਲ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਨੁੱਖ ਨੂੰ ਵਿਸ਼ਾਲ ਬਣਨਾ ਪਵੇਗਾ, ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਪਵੇਗਾ, ਆਪਣੇ ਮੋਹ ਦਾ ਦਾਇਰਾ ਜੋ ਸੀਮਿਤ ਹੈ ਉਸ ਨੂੰ ਖਤਮ ਕਰਕੇ ਵਿਸ਼ਾਲ ਕਰਨਾ ਪਵੇਗਾ। ਜਦ ਤੱਕ ਸੀਮਾ ਦੇ ਵਿੱਚ ਹੈ ਤਦ ਤੱਕ ਗੰਗਾ ਇੱਕ ਗੰਗਾ ਨਦੀ ਹੈ, ਉਹ ਸਾਗਰ ਨਹੀਂ ਅਖਵਾ ਸਕਦੀ, ਜਮਣਾ ਸਮੁੰਦਰ ਨਹੀਂ ਅਖਵਾ ਸਕਦੀ, ਉਹ ਨਦੀ ਹੀ ਅਖਵਾਏਗੀ, ਪਰੰਤੂ ਜਦੋਂ ਸੀਮਾ ਤੋਂ ਰਹਿ ਧੋ ਕੇ ਸਾਗਰ ਦੇ ਵਿੱਚ ਵਿਲੀਨ ਹੋ ਜਾਏਗੀ, ਉੱਥੇ ਗੰਗਾ ਨਹੀਂ ਕਿਹਾ ਜਾਵੇਗਾ, ਜਮਣਾ ਨਹੀਂ ਕਿਹਾ ਜਾਵੇਗਾ, ਉਸ ਨੂੰ ਸਾਗਰ ਕਿਹਾ ਜਾਵੇਗਾ, ਸਮੁੰਦਰ ਕਿਹਾ ਜਾਵੇਗਾ। ਜਦ ਤੱਕ ਮਨੁੱਖ ਦੀ ਸੋਚ ਦਾ ਦਾਇਰਾ ਜਾਂ ਪਿਆਰ ਦਾ ਦਾਇਰਾ ਸੀਮਤ ਹੈ, ਤਦ ਤੱਕ ਉਹ ਪਰਮਾਤਮਾ ਦਾ ਸਰੂਪ ਨਹੀਂ ਹੋ ਸਕਦਾ, ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰੇਮ ਦੇ ਉੱਪਰ ਜ਼ੋਰ ਦਿੰਦਿਆਂ ਹੋਇਆਂ ਪ੍ਰਭੂ ਪ੍ਰਾਪਤੀ ਦਾ ਤਰੀਕਾ ਪ੍ਰੇਮ ਦੱਸਿਆ ਹੈ। ਇਹ ਗੱਲ ਕਹੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਨੇ ਪ੍ਰੇਮ ਕੀਤਾ ਹੈ ਨਾ, ਪਰਮਾਤਮਾ ਦੀ ਪ੍ਰਾਪਤੀ ਵੀ ਉਸੇ ਨੇ ਕੀਤੀ ਹੈ। ਔਰ ਬਿਲਕੁਲ ਇਹ ਹਕੀਕਤ ਹੈ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਬਿਲਕੁਲ ਸੱਚ ਕਹਿ ਰਿਹਾ ਹਾਂ, ਸਾਰੇ ਹੀ ਸੁਣ ਲਓ, ਜਿਸ ਨੇ ਪ੍ਰੇਮ ਕੀਤਾ ਹੈ ਪ੍ਰਭੂ ਪ੍ਰਾਪਤੀ ਵੀ ਉਸੇ ਨੂੰ ਹੋਈ ਹੈ। ਮੋਹ ਦੇ ਦਾਇਰੇ ਤੋਂ ਜੋ ਬਾਹਰ ਚਲੇ ਗਿਆ, ਵਿਸ਼ਾਲ ਪਰਮਾਤਮਾ ਨੂੰ ਪਾਉਣ ਵਾਸਤੇ ਉਹਨੂੰ ਵੀ ਵਿਸ਼ਾਲਤਾ ਦੇ ਵਿੱਚ ਆਉਣਾ ਪਵੇਗਾ, ਆਪਣੇ ਦਾਇਰੇ ਨੂੰ ਖੁੱਲ੍ਹਾ ਕਰਨਾ ਪਵੇਗਾ। ਇਹ ਜੋ ਮੋਹ ਦਾ ਦਾਇਰਾ ਹੈ, ਇਹ ਜੋ ਵਿਕਾਰਾਂ ਦਾ ਦਾਇਰਾ ਹੈ, ਇਸ ਤੋਂ ਉੱਪਰ ਉੱਠਣਾ ਪਵੇਗਾ। ਇਸ ਤੋਂ ਉੱਪਰ ਉੱਠ ਕੇ ਜਦੋਂ ਸਮੁੱਚੀ ਮਾਨਵਤਾ ਦੇ ਨਾਲ ਪਿਆਰ ਹੋਵੇਗਾ ਨਾ, ਉਦੋਂ ਹੀ ਪ੍ਰੇਮ ਬਣੇਗਾ, ਉਹੀ ਪ੍ਰੇਮ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਨੇ ਪਰਮਾਤਮਾ ਹੈ, ਪਰੰਤੂ ਪਰਮਾਤਮਾ ਕੀ ਹੈ? ਆਪਾਂ ਜਾਪ ਸਾਹਿਬ ਪੜ੍ਹਦੇ ਹਾਂ ਨਾ, ਪਰਮਾਤਮਾ ਹੈ। ਪਰਮਾਤਮਾ ਕੀ ਹੈ? ਸਰਬਾਤਮ ਹੈ, ਸਾਰੀਆਂ ਆਤਮਾ ਹੀ ਪਰਮਾਤਮਾ ਹੈ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਭਾਵ ਇਹ ਵਿਸ਼ਾਲਤਾ ਹੈ, ਇਹ ਪ੍ਰੇਮ ਦੀ ਅਵਸਥਾ ਹੈ, ਇਹ ਮੋਹ ਦਾ ਨਹੀਂ। ਇਸੇ ਲਈ ਗੁਰਦੇਵ ਜੀ ਬਚਨ ਕਰਦੇ ਨੇ ਕਿ ਜਿਹਨੇ ਸਮੁੱਚੀ ਮਾਨਵਤਾ ਨਾਲ ਪਿਆਰ ਕੀਤਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਸੇ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਦੂਸਰੇ ਨੇ ਨਹੀਂ। ਜਦ ਤੱਕ ਮਨੁੱਖ ਮੋਹ ਦੇ ਦਾਇਰੇ ਵਿੱਚ ਬੰਦ ਹੈ, ਜਦ ਤੱਕ ਮਨੁੱਖ ਇਸ ਵਿਕਾਰ ਦੇ ਵਿੱਚ ਫਸਿਆ ਹੋਇਆ ਹੈ, ਇਹਦੀ ਜਟਲਤਾ ਦੇ ਵਿੱਚ ਜਕੜਿਆ ਹੋਇਆ ਹੈ, ਮੁਆਫ ਕਰਨਾ ਗੁਰੂ ਪਿਆਰ ਵਾਲਿਓ, ਬੇਸ਼ੱਕ ਉਹ ਜਿੰਨੇ ਮਰਜ਼ੀ ਧਾਰਮਿਕ ਕਰਮ ਕਰ ਲਵੇ, ਗੁਰਬਾਣੀ ਦੇ ਪਾਠ ਕਰ ਲਵੇ, ਜਪ ਤਪ ਹਵਨ ਕਰ ਲਵੇ, ਪ੍ਰਭੂ ਪ੍ਰਾਪਤੀ ਨਹੀਂ ਹੋਵੇਗੀ। ਪ੍ਰਭੂ ਪ੍ਰਾਪਤੀ ਤੋਂ ਬਹੁਤ ਦੂਰ ਹੋਵੇਗਾ ਉਹ, ਕਿਉਂਕਿ ਉੱਥੇ ਮੋਹ ਹੈ, ਉੱਥੇ ਇੱਕ ਬਿਲਕੁਲ ਸੀਮਾ ਹੈ, ਦਾਇਰਾ ਬੰਦ ਹੈ, ਉਸ ਬੰਦ ਦਾਇਰੇ ਦੇ ਵਿੱਚ ਹੈ ਮਨੁੱਖ, ਉਹ ਆਪਣੇ ਇਸ ਮੋਹ ਦੇ ਵਿਕਾਰ ਦੇ ਵਿੱਚ ਫਸਿਆ ਹੋਇਆ, ਉਸ ਤੋਂ ਬਾਹਰ ਨਹੀਂ ਜਾ ਸਕਦਾ। ਬੜੇ ਬੜੇ ਵੱਡੇ ਰਾਜੇ ਮਹਾਰਾਜੇ ਵੀ ਇਸੇ ਮੋਹ ਦੇ ਵਿਕਾਰ ਨੇ ਹੀ ਹੇਠਾਂ ਸੁੱਟ ਦਿੱਤੇ। ਇੱਕ ਗਾਥਾ ਆਉਂਦੀ ਹੈ ਮਹਾਰਾਣੇ ਪ੍ਰਤਾਪ ਦੀ, ਇਤਿਹਾਸ ਹੈ ਮਹਾਰਾਣੇ ਪ੍ਰਤਾਪ ਦਾ। ਕਹਿੰਦੇ ਜਦੋਂ ਇਸਦਾ ਰਾਜ ਖੁੱਸ ਗਿਆ, ਹਾਰ ਗਿਆ ਦੇਸ਼ ਦੇ ਵਿੱਚ, ਜੰਗ ਦੇਸ਼ ਦੇ ਵਿੱਚੋਂ ਬਾਹਰ ਨਿਕਲਿਆ, ਦੋ ਘੋੜਿਆਂ 'ਤੇ ਪੂਰਾ ਇਹਦਾ ਪਰਿਵਾਰ ਜਿਹੜਾ ਸਵਾਰ ਹੈ, ਇੱਕ ਘੋੜੇ 'ਤੇ ਮਹਾਰਾਣਾ ਪ੍ਰਤਾਪ ਆਪ ਹੈ, ਇਹਦਾ ਇੱਕ ਛੋਟਾ ਜਿਹਾ ਬੱਚਾ ਨਾਲ ਹੈ, ਦੂਸਰੇ ਘੋੜੇ ਦੇ ਉੱਪਰ ਰਾਣੀ ਹੈ ਅਤੇ ਇਸ ਦੀ ਇੱਕ ਲੜਕੀ ਹੈ। ਘੋੜਿਆਂ ਦੇ ਉੱਪਰ ਸਵਾਰ ਜੰਗਲ ਦੇ ਵਿੱਚ ਦੀ ਜਾ ਰਹੇ ਨੇ, ਕਈ ਦਿਨ ਹੋ ਗਏ ਨੇ ਜਾਂ ਚੱਲਦਿਆਂ ਚੱਲਦਿਆਂ, ਭੁੱਖ ਦੇ ਨਾਲ ਬੜੀ ਵਿਆਕੁਲਤਾ ਹੈ। ਕੁਝ ਦਿਨਾਂ ਤੋਂ ਬਾਅਦ ਇੱਕ ਥਾਂ ਰੁਕੇ, ਘੋੜਿਆਂ ਤੋਂ ਹੇਠਾਂ ਉਤਰੇ, ਪੁੱਤਰ ਵਾਰ ਵਾਰ ਆਪਣੇ ਪਿਓ ਨੂੰ ਕਹਿ ਰਿਹਾ ਕਿ ਮੈਨੂੰ ਰੋਟੀ ਚਾਹੀਦੀ ਹੈ, ਭੁੱਖ ਲੱਗੀ ਹੈ। ਅਤੇ ਮਹਾਰਾਣਾ ਪ੍ਰਤਾਪ ਰਾਣੀ ਨੂੰ ਕਹਿੰਦਾ ਹੈ ਕਿ ਮੇਰੇ ਕੋਲੋਂ ਪੁੱਤਰ ਦੀ ਭੁੱਖ ਜਿਹੜੀ ਹੈ ਬਰਦਾਸ਼ਤ ਨਹੀਂ ਹੋ ਰਹੀ, ਨਹੀਂ ਸਹਾਰੀ ਜਾਂਦੀ, ਇਹ ਮੋਹ ਹੈ, ਪੁੱਤਰ ਦਾ ਮੋਹ। ਕਹਿੰਦਾ ਮੇਰੇ ਕੋਲ ਸਹਿਣ ਨਹੀਂ ਹੁੰਦਾ, ਮੈਂ ਮੇਰੇ ਕੋਲੋਂ ਰਾਜ ਖੁੱਸ ਗਿਆ, ਮੈਂ ਉਹ ਵੀ ਸਹਾਰ ਲਿਆ, ਦੇਸ਼ ਖੁੱਸ ਗਿਆ ਸਹਾਰ ਲਿਆ, ਸਾਰੀ ਤਾਕਤ ਖੁੱਸ ਗਈ ਸਹਾਰ ਲਿਆ, ਘਰੋਂ ਬੇਘਰ ਹੋ ਗਿਆ ਹਾਂ ਉਹ ਵੀ ਸਹਿਣ ਕਰ ਲਿਆ ਹੈ, ਪਰੰਤੂ ਮੇਰਾ ਪੁੱਤਰ ਰੋਟੀ ਦੇ ਵਾਸਤੇ ਵਿਲਕ ਰਿਹਾ ਮੇਰੇ ਅੱਖਾਂ ਦੇ ਸਾਹਮਣੇ, ਇਹ ਮੇਰੇ ਕੋਲੋਂ ਸਹਿਣ ਨਹੀਂ ਹੁੰਦਾ, ਕੋਈ ਉਪਾਅ ਕਰ। ਰਾਣੀ ਬੜੀ ਸਿਆਣੀ ਸੀ, ਰਾਣੀ ਨੇ ਕੀ ਕੀਤਾ, ਉਸੇ ਵੇਲੇ ਜੰਗਲੀ ਪੱਖੜਾ ਇਕੱਠਾ ਕੀਤਾ, ਜੰਗਲੀ ਪੱਖੜੇ ਨੂੰ ਇਕੱਠਾ ਕਰਕੇ ਕੁੱਟ ਕੇ ਉਹਦਾ ਆਟਾ ਬਣਾਇਆ, ਇੱਕ ਰੋਟੀ ਤਿਆਰ ਕੀਤੀ, ਪੱਥਰਾਂ ਦੇ ਨਾਲ ਅੱਗ ਬਾਲ ਕੇ ਰੋਟੀ ਨੂੰ ਸੇਕਿਆ, ਰੋਟੀ ਤਿਆਰ ਹੋ ਗਈ, ਚਾਰ ਟੋਟੇ ਰੋਟੀ ਦੇ ਕੀਤੇ, ਉੱਧਰੋਂ ਅਚਾਨਕ ਉਸ ਬੱਚੇ ਨੂੰ ਨੀਂਦ ਆ ਗਈ। ਇੱਕ ਟੁਕੜਾ ਰੋਟੀ ਦਾ ਕਈ ਦਿਨਾਂ ਤੋਂ ਬਾਅਦ ਅੱਜ ਮਹਾਰਾਣੇ ਪ੍ਰਤਾਪ ਨੇ ਖਾਧਾ ਹੈ, ਇੱਕ ਟੁਕੜਾ ਰਾਣੀ ਨੇ ਖਾਧਾ ਹੈ, ਇੱਕ ਟੁਕੜਾ ਰਾਣੀ ਦੀ ਧੀ ਨੇ ਖਾਧਾ ਹੈ, ਅਤੇ ਚੌਥਾ ਟੁਕੜਾ ਰੋਟੀ ਦਾ ਬੱਚੇ ਦੇ ਵਾਸਤੇ ਵਲੇਟ ਕੇ ਰੱਖ ਲਿਆ ਜਿਹੜਾ ਸੁੱਤਾ ਪਿਆ ਹੈ। ਜਦੋਂ ਮਹਾਰਾਣਾ ਪ੍ਰਤਾਪ ਰੋਟੀ ਖਾ ਕੇ ਹਟਿਆ ਹੈ, ਪਾਣੀ ਪੀਣ ਲੱਗਿਆ ਹੈ, ਬੱਚਾ ਉੱਠ ਕੇ ਬੈਠਾ ਹੈ, ਕਹਿੰਦਾ ਬਾਪੂ ਰੋਟੀ। ਮਾਂ ਨੇ ਸਿਰ 'ਤੇ ਹੱਥ ਫੇਰਿਆ, ਕਹਿੰਦੀ ਪੁੱਤਰ ਤੇਰੇ ਵਾਸਤੇ ਇਹੋ ਜਿਹਾ ਭੋਜਨ ਅੱਜ ਰੋਟੀ ਤਿਆਰ ਕੀਤੀ ਹੈ, ਜੀਵਨ ਦੇ ਵਿੱਚ ਤੂੰ ਕਦੇ ਇਹੋ ਜਿਹੀ ਰੋਟੀ ਖਾਧੀ ਨਹੀਂ ਹੋਵੇਗੀ। ਉਹ ਭੱਖਰੇ ਦੀ ਰੋਟੀ ਦਾ ਟੁਕੜਾ ਜਿਹੜਾ ਹੈ ਆਪਣੇ ਪੁੱਤਰ ਨੂੰ ਦੇ ਦਿੱਤਾ ਹੈ। ਪੁੱਤਰ ਨੇ ਹੱਥ ਵਿੱਚ ਰੋਟੀ ਦਾ ਟੁਕੜਾ ਫੜਿਆ, ਮਹਾਰਾਣਾ ਪ੍ਰਤਾਪ ਬੁੱਕ ਭਰ ਕੇ ਪਾਣੀ ਦਾ ਪੀਣ ਲੱਗਿਆ ਹੈ। ਕਹਿੰਦੇ ਨੇ ਜੰਗਲੀ ਬਿੱਲੀ ਨੇ ਝਪਟ ਮਾਰੀ, ਉਸ ਬੱਚੇ ਦੇ ਹੱਥੋਂ ਰੋਟੀ ਦਾ ਟੁਕੜਾ ਖੋਹ ਕੇ ਲੈ ਗਈ। ਬੱਚਾ ਡਡਿਆ ਕੇ ਧਰਤੀ 'ਤੇ ਡਿੱਗ ਪਿਆ, ਕਹਿੰਦਾ ਹਾਏ ਬਾਪੂ ਰੋਟੀ। ਅਤੇ ਮਹਾਰਾਣੇ ਪ੍ਰਤਾਪ ਦੀਆਂ ਧਾਹਾਂ ਨਿਕਲ ਗਈਆਂ, ਹੱਥਾਂ ਦੇ ਵਿੱਚੋਂ ਪਾਣੀ ਛੁੱਟ ਗਿਆ। ਪੁੱਤਰ ਦਾ ਦੁੱਖ ਸਹਿਣ ਨਹੀਂ ਹੋਇਆ। ਇਹ ਹੈ ਮੋਹ, ਪਰਿਵਾਰ ਦਾ ਮੋਹ, ਪੁੱਤਰ ਦਾ ਮੋਹ। ਦੂਜੇ ਪਾਸੇ ਝਾਤੀ ਮਾਰੋ, ਚਮਕੌਰ ਦੀ ਗੜੀ ਹੈ, ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਸ਼ਹੀਦ ਹੋ ਰਹੇ ਨੇ। ਖਾਲਸੇ ਦਾ ਹੁਕਮ ਮੰਨ ਕੇ, ਖਾਲਸੇ ਦਾ ਬਚਨ ਮੰਨ ਕੇ ਮੇਰਾ ਸਤਿਗੁਰੂ ਚਮਕੌਰ ਦੀ ਗੜੀ ਵਿੱਚੋਂ ਨਿਕਲਿਆ ਹੈ। ਭਾਈ ਦਇਆ ਸਿੰਘ ਕਹਿੰਦੇ ਨੇ, ਹੇ ਸਤਿਗੁਰੂ ਜੀ, ਆਹ ਸਾਹਿਬਜ਼ਾਦਾ ਜੀ ਦਾ ਮ੍ਰਿਤਕ ਸਰੀਰ ਹੈ, ਇਹਦੇ ਉੱਪਰ ਆਪਾਂ ਕੱਪੜਾ ਨਾ ਪਾ ਦਈਏ। ਅਤੇ ਸਤਿਗੁਰੂ ਜੀ ਅੱਗੋਂ ਬਚਨ ਕਰ ਰਹੇ ਨੇ, ਕਹਿੰਦੇ ਨੇ ਨਹੀਂ, ਇਹ ਗਲਤ ਹੈ। ਜੇਕਰ ਮੈਂ ਆਪਣੇ ਪੁੱਤਰ ਦੇ ਉੱਪਰ ਇਹ ਕੱਪੜਾ ਪਾਵਾਂਗਾ, ਇਹਦੇ ਮ੍ਰਿਤਕ ਸਰੀਰ ਦੇ ਉੱਪਰ, ਅਤੇ ਬਾਕੀ ਜਿਹੜੇ ਗੁਰਸਿੱਖ ਨੇ ਦੱਸ, ਉਹ ਕੌਣ ਨੇ? ਉਹ ਵੀ ਮੇਰੇ ਪੁੱਤਰ ਨੇ, ਖਾਲਸਾ ਮੇਰਾ ਪੁੱਤਰ ਹੈ। ਖਾਲਸੇ ਨੂੰ ਆਪਣਾ ਖਾਸ ਰੂਪ ਸਤਿਗੁਰੂ ਜੀ ਨੇ ਦੱਸਿਆ। ਕਹਿੰਦੇ ਉਹ ਤਾਂ ਮੇਰਾ ਖਾਸ ਰੂਪ ਹੈ, ਮੇਰਾ ਅੰਗ ਹੈ। ਆਪਣੇ ਪੁੱਤਰ ਨੂੰ ਇੰਨਾ ਉੱਚਾ ਰੁਤਬਾ ਨਹੀਂ ਬਖਸ਼ਿਆ ਜਿੰਨਾ ਖਾਲਸੇ ਨੂੰ ਬਖਸ਼ਿਆ, ਜਿੰਨਾ ਗੁਰਸਿੱਖਾਂ ਨੂੰ ਬਖਸ਼ਿਆ। ਅੱਗੇ ਜਾ ਕੇ ਪਰਿਵਾਰ ਨੂੰ ਸਮਝਾਉਂਦਿਆਂ ਹੋਇਆਂ ਸਤਿਗੁਰੂ ਜੀ ਬਚਨ ਕਰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮੇਰਾ ਗੁਰਦੇਵ ਇਹ ਬਚਨ ਕਹਿ ਰਿਹਾ, ਉਹ ਪਿਆਰ ਹੈ, ਉਹ ਪ੍ਰੇਮ ਹੈ। ਉਹ ਕਹਿ ਰਿਹਾ, ਪੁੱਤਰ ਚਾਰ ਖਤਮ ਹੋ ਗਏ, ਕੀ ਹੋਇਆ? ਹਜ਼ਾਰਾਂ ਦੀ ਤਾਦਾਦ ਵਿੱਚ ਵੇਖ ਮੇਰੇ ਗੁਰਸਿੱਖ ਪੁੱਤਰ ਜਿਉਂਦੇ ਨੇ, ਅੱਜ ਵੀ ਮੇਰੇ ਪੁੱਤਰ ਜਿਉ ਰਹੇ ਨੇ। ਇਹ ਮੇਰੇ ਸਤਿਗੁਰੂ ਦੇ ਬਚਨ ਨੇ। ਇਹ ਕੀ ਹੈ? ਇਹ ਪ੍ਰੇਮ ਹੈ। ਉੱਧਰੋਂ ਮਹਾਰਾਣੇ ਪ੍ਰਤਾਪ ਦਾ ਕੀ ਹੈ? ਉਹ ਮੋਹ ਹੈ, ਪੁੱਤਰ ਦਾ ਮੋਹ। ਪੁੱਤਰ ਦਾ ਦੁੱਖ ਨਹੀਂ ਮੈਂ ਦੇਖ ਸਕਦਾ। ਇੱਧਰ ਮੇਰੇ ਗੁਰਦੇਵ ਦੇ ਪੁੱਤਰ ਦੇ ਛਾਤੀ ਦੇ ਵਿੱਚ ਬਰਸ਼ੀ ਵੱਜ ਰਹੀ ਹੈ, ਮੇਰਾ ਸਤਿਗੁਰੂ ਖੁਸ਼ੀ ਦੇ ਜੈਕਾਰੇ ਬੋਲ ਰਿਹਾ, ਕੋਈ ਦੁੱਖ ਨਹੀਂ। ਇਹ ਪ੍ਰੇਮ ਹੈ, ਇਹ ਪਿਆਰ ਹੈ। ਇਹ ਪਿਆਰ, ਇਹ ਪ੍ਰੇਮ ਹੀ ਪਰਮਾਤਮਾ ਦੇ ਨਾਲ ਮਨੁੱਖ ਨੂੰ ਜੋੜਦਾ ਹੈ। ਹੋਰ ਇਤਿਹਾਸਕ ਤੱਥ ਬਹੁਤ ਨੇ। ਅਰਜਨ ਦਾ ਪੁੱਤਰ ਅਭਿਮਨਿਊ ਮਰ ਗਿਆ, ਅਰਜਨ ਨੇ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਕ੍ਰਿਸ਼ਨ ਨੂੰ ਕਹਿੰਦਾ, ਤੂੰ ਸਮੇਂ ਦਾ ਅਵਤਾਰੀ ਪੁਰਸ਼ ਹੈ, ਤੂੰ ਭਗਵਾਨ ਹੈ, ਮੇਰੇ ਪੁੱਤਰ ਨੂੰ ਜਿਉਂਦਿਆਂ ਕਰ। ਕ੍ਰਿਸ਼ਨ ਕਹਿ ਰਿਹਾ, ਅਰਜੁਨ, ਇਹ ਤੇਰਾ ਪੁੱਤਰ ਅਭਿਮਨਿਊ ਮਰ ਗਿਆ ਹੈ, ਇਹ ਜਿਹੜੀ ਆਤਮਾ ਹੈ, ਰੂਹ ਹੈ, ਇਹ ਸਰੀਰ ਵਿੱਚ ਨਹੀਂ ਹੈ। ਉਹ ਬ੍ਰਹਮ ਲੋਕ ਪਹੁੰਚ ਗਈ, ਉਹ ਜਿੱਥੋਂ ਆਈ ਸੀ ਉੱਥੇ ਪਹੁੰਚ ਗਈ। ਤੂੰ ਇਸ ਸਰੀਰ ਦੇ ਨਾਲ, ਇਸ ਆਪਣੇ ਪੁੱਤਰ ਦੇ ਨਾਲ ਇੰਨਾ ਮੋਹ ਨਾ ਕਰ। ਪਰੰਤੂ ਅਰਜੁਨ ਕਹਿੰਦਾ, ਨਹੀਂ, ਮੈਂ ਤੇਰਾ ਗਿਆਨ ਨਹੀਂ ਸੁਣਾਂਗਾ। ਮੇਰਾ ਪੁੱਤਰ ਮੇਰੇ ਅੱਖਾਂ ਦੇ ਸਾਹਮਣੇ ਦੇਖੋ ਮਰਿਆ ਹੈ, ਇਹਦੀ ਲਾਸ਼ ਪਈ ਹੈ, ਮੇਰੇ ਪੁੱਤਰ ਨੂੰ ਜਿਉਂਦਿਆਂ ਕਰ। ਕਹਿੰਦੇ, ਸਮਝਾਉਣ ਵਾਸਤੇ ਕ੍ਰਿਸ਼ਨ ਨੇ ਇੱਕ ਉਸ ਸਮੇਂ ਕੌਤਕ ਰਚਿਆ। ਅਰਜਨ ਨੂੰ ਗਾਗਰ ਦੇ ਕੇ ਕਿਹਾ, ਜਾ ਤੇਰੇ ਪੁੱਤਰ ਨੂੰ ਜਿਉਂਦਿਆਂ ਕਰਾਂਗਾ ਮੈਂ, ਜੇ ਤੂੰ ਪਾਣੀ ਦੀ ਭਰ ਕੇ ਨਦੀ ਦੇ ਵਿੱਚੋਂ ਗਾਗਰ ਲੈ ਆਵੇਂ। ਅਰਜਨ ਨੇ ਇਸੇ ਤਰ੍ਹਾਂ ਕੀਤਾ, ਗਿਆ ਨਦੀ ਦੇ ਵਿੱਚੋਂ ਪਾਣੀ ਦੀ ਗਾਗਰ ਭਰੀ ਹੈ, ਲਿਆ ਕੇ ਕ੍ਰਿਸ਼ਨ ਦੇ ਅੱਗੇ ਰੱਖ ਦਿੱਤੀ। ਕ੍ਰਿਸ਼ਨ ਕਹਿੰਦਾ, ਹੁਣ ਇਹੀ ਗਾਗਰ ਵਾਪਸ ਫਿਰ ਨਦੀ ਦੇ ਵਿੱਚ ਪਾਣੀ ਸੁੱਟ ਕੇ ਆ। ਅਰਜਨ ਨੇ ਇਸੇ ਤਰ੍ਹਾਂ ਕੀਤਾ ਹੈ, ਜਦੋਂ ਵਾਪਸ ਆਇਆ ਦੱਸਿਆ, ਪਾਣੀ ਮੈਂ ਡੋਲ ਦਿੱਤਾ ਨਦੀ ਦੇ ਵਿੱਚ। ਅਤੇ ਕ੍ਰਿਸ਼ਨ ਕਹਿੰਦਾ, ਹੁਣ ਉਹੀ ਪਾਣੀ ਨਦੀ ਦੇ ਵਿੱਚੋਂ ਕੱਢ ਕੇ ਲਿਆ ਜਿਹੜਾ ਪਹਿਲਾਂ ਡੋਲ ਕੇ ਆਇਆ। ਅਰਜਨ ਕਹਿੰਦਾ, ਕਿਵੇਂ ਹੋ ਜਾਏਗਾ? ਉਹ ਪਾਣੀ ਕਿਸ ਤਰ੍ਹਾਂ ਮੈਂ ਨਦੀ ਦੇ ਵਿੱਚੋਂ ਕੱਢ ਕੇ ਲਿਆਵਾਂ? ਉਹ ਤਾਂ ਪਾਣੀ ਦੇ ਵਿੱਚ ਮਿਲ ਗਿਆ ਪਾਣੀ, ਉਸ ਪਾਣੀ ਨੂੰ ਮੈਂ ਵੱਖਰਾ ਨਹੀਂ ਕਰ ਸਕਦਾ। ਕ੍ਰਿਸ਼ਨ ਕਹਿ ਰਿਹਾ, ਜੇ ਤੂੰ ਪਾਣੀ ਇੱਕ ਛੋਟੀ ਜਿਹੀ ਨਦੀ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦਾ, ਵੱਖਰਾ ਨਹੀਂ ਕਰ ਸਕਦਾ, ਉਸ ਵਿਸ਼ਾਲ ਸਾਗਰ ਦੇ ਵਿੱਚ ਜਿਹੜੀ ਰੂਹ ਚਲੇ ਗਈ, ਆਤਮਾ ਚਲੇ ਗਈ ਹੈ, ਦੱਸ ਮੈਂ ਉੱਥੋਂ ਕਿਵੇਂ ਲੈ ਕੇ ਆਵਾਂ? ਕਹਿੰਦੇ, ਕ੍ਰਿਸ਼ਨ ਨੂੰ ਫਿਰ ਵੀ ਅਜੇ ਤੱਕ ਸਮਝ ਨਹੀਂ ਆਈ, ਫਿਰ ਵੀ ਉਹ ਅੱਖਾਂ ਦੇ ਨਾਲ ਵੇਖਣਾ ਚਾਹੁੰਦਾ ਸਾਰਾ ਕੁਛ। ਔਰ ਕ੍ਰਿਸ਼ਨ ਜੀ ਨੇ ਨਜ਼ਾਰਾ ਦਿਖਾਇਆ ਵੀ, ਇਸ ਇਤਿਹਾਸ ਦੇ ਵਿੱਚੋਂ ਮਿਲਦਾ ਅੱਗੇ ਜਾ ਕੇ। ਖੈਰ, ਦੂਜੇ ਪਾਸੇ ਆ ਜਾਓ। ਬਾਬਾ ਅਟਲ ਰਾਏ ਜੀ ਪਰਲੋਕ ਗਮਨ ਕਰ ਗਏ। ਬਾਬਾ ਅਟਲ ਰਾਏ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕਰਕੇ ਤੁਰੇ ਆ ਰਹੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਭਾਈ ਸਾਈਂ ਦਾਸ ਜੀ, ਸਤਿਗੁਰੂ ਜੀ ਦੇ ਰਿਸ਼ਤੇ ਵਿੱਚ ਸਾਂਢੂ ਨੇ। ਕਹਿੰਦੇ ਨੇ, ਸਤਿਗੁਰੂ ਜੀ, ਆਪ ਜੀ ਦਾ ਸਾਹਿਬਜ਼ਾਦਾ ਪਰਲੋਕ ਗਮਨ ਕਰ ਗਏ, ਲੋਕ ਦੇਖ ਰਹੇ ਨੇ ਸਤਿਗੁਰੂ ਜੀ, ਤੁਹਾਡੇ ਚਿਹਰੇ 'ਤੇ ਕੋਈ ਗਮ ਨਹੀਂ, ਕੋਈ ਅਫਸੋਸ ਨਹੀਂ? ਅਤੇ ਸਤਿਗੁਰੂ ਜੀ ਕਹਿੰਦੇ ਨੇ, ਸਾਈਂ ਦਾਸ ਜੀ, ਧਰਤੀ ਦੇ ਉੱਪਰ ਲਕੀਰ ਖਿੱਚੋ। ਸੋਟੀ ਦੇ ਨਾਲ ਲਕੀਰ ਖਿੱਚੀ। ਸਤਿਗੁਰੂ ਜੀ ਕਹਿੰਦੇ ਨੇ, ਸਾਈਂ ਦਾਸ ਜੀ, ਲਕੀਰ ਮੇਟ ਦਿਓ। ਲਕੀਰ ਮੇਟ ਦਿੱਤੀ ਗਈ। ਸਤਿਗੁਰੂ ਜੀ ਕਹਿੰਦੇ, ਸਾਈਂ ਦਾਸ ਜੀ, ਜਦੋਂ ਤੁਸੀਂ ਲਕੀਰ ਖਿੱਚੀ ਸੀ, ਧਰਤੀ ਨੇ ਖੁਸ਼ੀ ਮਨਾਈ? ਸਾਈਂ ਦਾਸ ਕਹਿੰਦਾ, ਸਤਿਗੁਰੂ ਜੀ, ਧਰਤੀ ਨੇ ਖੁਸ਼ੀ ਕੀ ਮਨਾਉਣੀ ਹੈ? ਮੈਂ ਲਕੀਰ ਖਿੱਚੀ, ਮੇਰਾ ਚਿੱਤ ਕੀਤਾ, ਮੈਂ ਮੇਟ ਦਿੱਤੀ, ਧਰਤੀ ਇਹਦੇ ਵਾਸਤੇ ਖੁਸ਼ੀ ਮਨਾਵੇ ਜਾਂ ਗਮ ਮਨਾਵੇ, ਉਹਦੇ 'ਤੇ ਕੀ ਅਸਰ? ਸਤਿਗੁਰੂ ਜੀ ਕਹਿੰਦੇ, ਇਸੇ ਤਰ੍ਹਾਂ ਅਟਲ ਰਾਏ ਪਰਮਾਤਮਾ ਨੇ ਲਕੀਰ ਖਿੱਚੀ, ਮੇਟ ਦਿੱਤੀ, ਮੈਂ ਉਹਦੀ ਲਕੀਰ ਖਿੱਚਣ 'ਤੇ ਖੁਸ਼ੀ ਮਨਾਵਾਂ, ਮੇਟਣ 'ਤੇ ਦੁੱਖ ਮਨਾਵਾਂ, ਮੈਨੂੰ ਕੀ ਅਧਿਕਾਰ? ਇਹ ਜਨਮ ਅਤੇ ਮੌਤ ਤਾਂ ਪਰਮਾਤਮਾ ਦੀ ਦੇਣ ਹੈ ਨਾ। ਇਹ ਅਟਲ ਰਾਏ ਜੀ ਨੂੰ ਪਰਮਾਤਮਾ ਨੇ ਆਪਣੇ ਨਿੱਜੀ ਚਰਨਾਂ ਦੇ ਵਿੱਚ ਬੁਲਾ ਲਿਆ, ਮੈਂ ਕਿਉਂ ਸੋਗ ਮਨਾਵਾਂ? ਮੈਨੂੰ ਕੀ ਅਧਿਕਾਰ? ਪਰਮਾਤਮਾ ਇਹ ਕਰਮ ਕਰ ਰਿਹਾ ਹੈ, ਮੈਂ ਉਹਦੇ ਵਿੱਚ ਲੱਤ ਅੜਾ ਰਿਹਾ, ਮੈਂ ਫਿਰ ਪ੍ਰਭੂ ਪਿਆਰਾ ਤਾਂ ਨਾ ਹੋਇਆ, ਸ਼ਰੀਕ ਹੋ ਗਿਆ ਨਾ, ਟੱਕਰ 'ਤੇ ਹੋ ਗਿਆ। ਮੈਨੂੰ ਕੋਈ ਅਧਿਕਾਰ ਨਹੀਂ, ਇਹ ਪ੍ਰੇਮ ਹੈ। ਉੱਧਰ ਮੋਹ ਹੈ ਅਰਜੁਨ ਦਾ ਅਭਿਮਨਿਊ ਨਾਲ, ਪਰੰਤੂ ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਪ੍ਰੇਮ ਹੈ ਕਿ ਜੇਕਰ ਮੇਰਾ ਪੁੱਤਰ ਪ੍ਰਲੋਕ ਗਮਨ ਕਰ ਗਿਆ, ਮੈਨੂੰ ਕੋਈ ਅਫਸੋਸ ਨਹੀਂ, ਕੋਈ ਦੁੱਖ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹੀ ਕੀਤਾ ਚਮਕੌਰ ਦੀ ਗੜੀ ਵਿੱਚ, ਇਤਿਹਾਸ ਦੱਸਦਾ ਹੈ। ਕੋਈ ਅਫਸੋਸ ਨਹੀਂ, ਖੁਸ਼ੀ ਦੇ ਜਕਾਰੇ ਬੁਲਾਏ ਜਾ ਰਹੇ ਨੇ, ਅਫਸੋਸ ਦੀ ਥਾਂ ਖੁਸ਼ੀ ਦੇ ਜਕਾਰੇ ਬੁਲਾਏ ਜਾ ਰਹੇ ਨੇ। ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਿਆ ਹੈ, ਗੁਰਦੇਵ ਜੀ ਤਾਂ ਵੀ ਖਿੜੇ ਹੋਏ ਨੇ, ਖੁਸ਼ੀ ਮਨਾਈ ਜਾ ਰਹੀ ਹੈ। ਪਰੰਤੂ ਦੂਜੇ ਪਾਸੇ ਅਰਜੁਨ ਦਾ ਦੇਖ ਲਓ, ਮਹਾਰਾਣੇ ਪ੍ਰਤਾਪ ਦਾ ਦੇਖ ਲਓ ਇਤਿਹਾਸ ਪੜ੍ਹ ਕੇ, ਉਹ ਮੋਹ ਹੈ। ਉਹ ਮੋਹ ਜਿਸ ਮੋਹ ਨੇ ਇੱਕ ਦਾਇਰੇ ਦੇ ਵਿੱਚ ਬੰਦ ਕੀਤਾ ਹੈ, ਇੱਕ ਸੀਮਾ ਦੇ ਵਿੱਚ ਮਨੁੱਖ ਨੂੰ ਬੰਦ ਕੀਤਾ ਹੈ, ਇਹ ਹੈ ਪਰਿਵਾਰਕ ਮੋਹ, ਇਹ ਆਪਣੇ ਸੰਬੰਧੀਆਂ ਦਾ ਮੋਹ। ਅਤੇ ਤੀਸਰਾ ਹੈ ਸਰੀਰਕ ਮੋਹ, ਸਰੀਰ ਦੇ ਨਾਲ ਮੋਹ ਕਰਨਾ। ਆਪਣੇ ਸਰੀਰ ਦੇ ਨਾਲ ਵੀ ਕਈਆਂ ਦਾ ਬੜਾ ਮੋਹ ਹੁੰਦਾ ਹੈ, ਉਹ ਆਪਣੇ ਸਰੀਰ ਦੇ ਉੱਪਰ ਕਈ ਤਰ੍ਹਾਂ ਦੇ ਅਤਰ ਫਲੇਲ ਦਾ ਛਿੜਕਾਓ ਕਰਦੇ ਨੇ, ਸਰੀਰ ਨੂੰ ਸਜਾਉਂਦੇ ਹਨ, ਸਰੀਰ ਦੇ ਨਾਲ ਪਿਆਰ ਹੈ। ਠੰਡ ਦੇ ਵਿੱਚ ਕਈ ਤਰ੍ਹਾਂ ਦੇ ਕੋਸ਼ਿਸ਼ਾਂ ਕਰਦੇ ਨੇ ਮੇਰੇ ਸਰੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਾ ਪਹੁੰਚੇ, ਉਹ ਸਰੀਰ ਦਾ ਮੋਹ ਹੈ। ਮਨ ਦਾ ਸਰੀਰ ਦੇ ਨਾਲ ਉਹ ਮੋਹ ਹੈ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਤਿਗੁਰੂ ਜੀ ਉਚਾਰਨ ਕਰਦੇ ਨੇ ਪਾਵਨ ਗੁਰਬਾਣੀ ਵਿੱਚ, ਸਰੀਰ ਨੂੰ ਰੇਤ ਦਾ ਘਰ ਕਹਿ ਕੇ ਸਤਿਗੁਰੂ ਜੀ ਉਚਾਰਨ ਕਰਦੇ ਨੇ, ਬਲੂਆ ਕੇ ਗ੍ਰਹਿ ਭੀਤਰ ਵਸੈ। ਬਲੂਆ ਕਹਿੰਦੇ ਨੇ ਰੇਤ ਨੂੰ, ਰੇਤ ਦੇ ਘਰ ਦੇ ਵਿੱਚ ਮਨ ਵਸ ਰਿਹਾ। ਬਲੂਆ ਕੇ ਗ੍ਰਹਿ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨਹੇ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਇਹ ਮਨ ਸਰੀਰ ਦੇ ਮੂੰਹ ਵਿੱਚ ਇੰਨਾ ਉਲਝਿਆ ਹੋਇਆ ਏ, ਇਹਨੂੰ ਮੌਤ ਚੇਤੇ ਹੀ ਨਹੀਂ, ਇਹ ਸਮਝੀ ਬੈਠਾ ਸਰੀਰ ਦੇ ਨਾਲ ਮੇਰਾ ਪੱਕਾ ਸੰਬੰਧ ਹੈ, ਮੂੰਹ ਦੇ ਅਧੀਨ ਹੋਇਆ, ਐਸੀ ਉਲਝਣਾ ਵਿੱਚ ਉਲਝਿਆ ਹੋਇਆ ਹੈ ਮਨ। ਇਹ ਸਮਝਦਾ ਨਹੀਂ ਹੈ ਕਿ ਹਕੀਕਤ ਕੀ ਹੈ। ਜਿਨ੍ਹਾਂ ਨੇ ਸਮਝਿਆ ਕਿ ਇਹ ਸਰੀਰ ਦਾ ਮੂੰਹ ਜਿਹੜਾ ਹੈ ਨਾ, ਇਹ ਸਾਨੂੰ ਉਲਝਣਾ ਵਿੱਚ ਪਾ ਸਕਦਾ ਹੈ, ਉਹਨਾਂ ਨੇ ਸਰੀਰ ਦੇ ਨਾਲ ਪਿਆਰ ਹੀ ਨਹੀਂ ਕੀਤਾ। ਉਹਨਾਂ ਦਾ ਜਦੋਂ ਸਰੀਰ ਕੱਟਣ ਲੱਗੇ ਆ, ਬੰਦ ਬੰਦ ਕੱਟਣ ਲੱਗੇ ਨੇ, ਜਦੋਂ ਲੱਗੇ ਨੇ ਕੂਹਣੀ ਦੇ ਲਾਗੋਂ ਕੱਟਣ ਜਲਾਦ, ਭਾਈ ਮਨੀ ਸਿੰਘ ਨੇ ਪਹਿਲਾਂ ਇਸ਼ਾਰਾ ਕਰਕੇ ਸਮਝਾਇਆ, ਨਹੀਂ ਬੰਦ ਬੰਦ ਕੱਟਣਾ, ਇਹ ਪੋਟਿਆਂ ਤੋਂ ਲੈ, ਇਹ ਸਰੀਰ ਦੇ ਨਾਲ ਮੈਨੂੰ ਕੋਈ ਪਿਆਰ ਨਹੀਂ, ਮੇਰੇ ਸਰੀਰ ਨੂੰ ਉਹੀ ਸਜ਼ਾ ਦੇ ਜਿਹੜੀ ਤੈਨੂੰ ਕਿਹਾ ਗਿਆ ਹੈ। ਇਤਿਹਾਸ ਪੜ੍ਹੀਏ, ਪੱਟੀ ਦੇ ਵਿੱਚ ਕੋਲੇ ਪੈ ਰਹੇ ਨੇ, ਭਖ ਰਹੇ ਨੇ ਕੋਲੇ, ਕੋਲਿਆਂ ਦੀ ਅੱਗ ਸੇਕ ਜਿਹੜੀ ਹੈ ਉਹ ਲਾਗੇ ਬੈਠਣ ਵਾਲੇ ਦੇ ਜਿਸਮ ਨੂੰ ਸਾੜ ਰਹੀ ਹੈ, ਉਸੇ ਭੱਠੀ ਦੇ ਵਿੱਚ ਭਾਈ ਬਿਧੀ ਚੰਦ ਜੀ ਬੈਠੇ ਹੋਏ ਨੇ, ਪਰੰਤੂ ਕਹਿ ਰਹੇ ਨੇ ਮੇਰੇ ਸਰੀਰ ਦੇ ਉੱਪਰ ਠੰਡੀ ਬਰਫ਼ ਦੇ ਗੋਲੇ ਡਿੱਗ ਰਹੇ ਨੇ, ਮੈਨੂੰ ਕੋਈ ਸੇਕ ਨਹੀਂ। ਸਰੀਰਕ ਮੋਹ ਨਹੀਂ ਇੱਥੇ, ਇੱਥੇ ਗੁਰੂ ਦਾ ਪਿਆਰ ਹੈ। ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਰੀਰ ਦੇ ਉੱਪਰ ਘੜਿਆਂ ਦੇ ਨਾਲ ਪਾਣੀ ਪਵਾ ਰਹੇ ਨੇ, ਮੇਰੇ ਸਰੀਰ ਨੂੰ ਸੇਕ ਲੱਗ ਰਿਹਾ ਹੈ। ਸਿੱਖ ਦਾ ਦੁੱਖ ਗੁਰੂ ਦਾ ਦੁੱਖ ਹੋ ਗਿਆ, ਕਿਉਂਕਿ ਸਿੱਖ ਦਾ ਪਿਆਰ ਗੁਰੂ ਦੇ ਨਾਲ ਪਿਆਰ ਹੈ, ਇਹ ਸਰੀਰ ਦੇ ਨਾਲ ਮੋਹ ਨਹੀਂ। ਦੇਵੀ ਚੰਦ ਦੀਆਂ ਅੱਖਾਂ ਦੇ ਵਿੱਚ ਗਰਮ ਕਰਕੇ ਕਿੱਲ ਠੋਕ ਦਿੱਤੇ, ਪਹਾੜੀ ਤੋਂ ਧੱਕਾ ਦੇ ਦਿੱਤਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਵੇਖਿਆ ਉਹੀ ਕਿੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਠੁਕੇ ਹੋਏ ਨੇ। ਸਿੱਖ ਦਾ ਦੁੱਖ ਗੁਰੂ ਦਾ ਦੁੱਖ ਬਣ ਗਿਆ, ਉਹਦਾ ਕਾਰਨ ਕਿ ਸਿੱਖ ਦਾ ਪਿਆਰ ਹੈ ਗੁਰੂ ਦੇ ਨਾਲ, ਪ੍ਰੇਮ ਹੈ ਗੁਰੂ ਦੇ ਨਾਲ, ਪਰੰਤੂ ਉੱਥੇ ਸਰੀਰ ਨਾਲ ਮੋਹ ਨਹੀਂ। ਸਰੀਰ ਨਾਲ ਮੋਹ ਹੁੰਦਾ ਉਹ ਅੱਖਾਂ ਜਿਹੜੀਆਂ ਸੀ ਜਿਨ੍ਹਾਂ ਵਿੱਚ ਕਿੱਲ ਠੁਕੇ ਸੀ ਨਾ, ਅੱਖਾਂ ਖਤਮ ਹੋ ਜਾਂਦੀਆਂ। ਸਰੀਰ ਦੇ ਨਾਲ ਅਗਰ ਮੋਹ ਹੁੰਦਾ, ਭਾਈ ਬਿਧੀ ਚੰਦ ਜੀ ਦਾ ਸਰੀਰ ਜਿਹੜਾ ਜਿਸਮ ਸੀ ਉਹ ਸੜ ਕੇ ਸੁਆਹ ਹੋ ਜਾਂਦਾ, ਪਰੰਤੂ ਬਿਲਕੁਲ ਸਹੀ ਨੇ, ਠੀਕ ਠਾਕ ਨੇ। ਕਿਉਂ? ਕਿਉਂਕਿ ਉੱਥੇ ਪਿਆਰ ਹੈ, ਉੱਥੇ ਸਰੀਰਕ ਮੋਹ ਨਹੀਂ। ਅਸੀਂ ਲੋਕ ਸਰੀਰਕ ਮੋਹ ਦੇ ਵਿੱਚ ਉਲਝੇ ਹੋਏ ਹਾਂ, ਅਸੀਂ ਲੋਕ ਸਰੀਰ ਦੇ ਮੋਹ ਦੇ ਵਿੱਚ ਜਕੜੇ ਹੋਏ ਹਾਂ, ਪਿਆਰ ਵਾਲੇ ਪਾਸੇ ਆ ਹੀ ਨਹੀਂ ਰਹੇ, ਪਿਆਰ ਵਾਲੇ ਪਾਸੇ ਅਸੀਂ ਜਾ ਹੀ ਨਹੀਂ ਰਹੇ, ਪਿਆਰ ਤੋਂ ਬਹੁਤ ਦੂਰ ਚਲੇ ਗਏ ਹਾਂ। ਇੱਕ ਇਤਿਹਾਸਕ ਤੱਥ ਆਉਂਦਾ ਹੈ, ਭਾਈ ਸੰਤ ਰਾਮ ਜੀ ਦਾ। ਇਹ ਗਾਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਾਵਨ ਗ੍ਰੰਥ ਦਸਮ ਗ੍ਰੰਥ ਦੇ ਵਿੱਚ ਵੀ ਦਰਜ ਕੀਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰੇਮੀ ਗੁਰਸਿੱਖ ਹੋਏ ਨੇ ਭਾਈ ਸੰਤ ਰਾਮ ਜੀ। ਬੜਾ ਪਿਆਰ ਹੈ ਗੁਰੂ ਦੇ ਨਾਲ, ਗੁਰਬਾਣੀ ਦਾ ਰੋਜ਼ਾਨਾ ਪਾਠ ਕਰਨ ਵਾਲੇ ਨਾਮ ਰਸੀਏ ਨੇ, ਅਤੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਡਿਊਟੀ ਉਹਨਾਂ ਦੀ ਸੰਤਰੀ ਦੀ, ਅੰਮ੍ਰਿਤ ਵੇਲੇ ਡਿਊਟੀ ਦਿੰਦੇ ਨੇ, ਪਹਿਰੇ 'ਤੇ ਖੜ੍ਹੇ ਹੋ ਕੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ। ਸਾਹਮਣੇ ਚਬਾਰੇ ਦੇ ਵਿੱਚ ਬਾਦਸ਼ਾਹ ਦੀ ਲੜਕੀ ਰਹਿੰਦੀ ਹੈ। ਅੰਮ੍ਰਿਤ ਵੇਲੇ ਜਦੋਂ ਮਿੱਠੀ ਸੁਰ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਭਾਈ ਸੰਤ ਰਾਮ ਜੀ ਕਰਦੇ ਨੇ, ਉਹ ਆਵਾਜ਼, ਉਹ ਧੁਨ ਉਸ ਲੜਕੀ ਦੇ ਕੰਨਾਂ ਵਿੱਚ ਪੈਂਦੀ ਹੈ। ਖਿੜਕੀ ਖੋਲ੍ਹ ਕੇ ਲੜਕੀ ਦੇਖਦੀ ਹੈ, ਸਾਹਮਣੇ ਬੜੇ ਸੁੰਦਰ ਸਰੂਪ ਦਾ ਮਾਲਕ ਗੁਰਸਿੱਖ ਖੜ੍ਹਾ ਹੈ ਪਹਿਰੇ 'ਤੇ, ਉਹ ਬੜੀ ਮਿੱਠੀ ਬੋਲੀ ਬੋਲ ਰਿਹਾ, ਬਾਣੀ ਪੜ੍ਹ ਰਿਹਾ। ਮਨ ਦੇ ਵਿੱਚ ਉਹਦੇ ਮੋਹ ਉੱਠਿਆ ਹੈ ਕਿ ਮੈਂ ਇਸੇ ਗੁਰਸਿੱਖ ਦੇ ਨਾਲ, ਇਸ ਮਨੁੱਖ ਦੇ ਨਾਲ ਆਪਣਾ ਨਿਕਾਹ ਕਰਾਂਗੀ। ਇਹ ਮੋਹ ਹੈ, ਇਹ ਵਿਕਾਰ ਹੈ, ਨਿਕਾਹ ਕਰਾਂਗੀ ਇਹਦੇ ਨਾਲ। ਉਸ ਲੜਕੀ ਨੇ ਆਪਣੇ ਮਨ ਦੇ ਜੋ ਵਿਚਾਰ ਸੀ ਆਪਣੀ ਮਾਂ ਨੂੰ ਦੱਸੇ। ਮਾਂ ਨੇ ਬਾਦਸ਼ਾਹ ਨਾਲ ਗੱਲ ਕੀਤੀ। ਬਾਦਸ਼ਾਹ ਪਹਿਲਾਂ ਹੈਰਾਨ ਹੋਇਆ, ਲੜਕੀ ਦੇ ਜ਼ੋਰ ਦੇਣ 'ਤੇ ਬਾਦਸ਼ਾਹ ਨੇ ਗੱਲ ਮੰਨੀ ਕਿ ਠੀਕ ਹੈ, ਉਸ ਲੜਕੇ ਦੇ ਨਾਲ, ਉਸ ਸਿੱਖ ਦੇ ਨਾਲ ਮੈਂ ਤੇਰਾ ਨਿਕਾਹ ਕਰਾਂਗਾ, ਪਰੰਤੂ ਜੇਕਰ ਉਹ ਇਸਲਾਮ ਕਬੂਲ ਕਰ ਲਵੇ, ਜੇਕਰ ਉਹ ਮੁਸਲਮਾਨ ਇਸਲਾਮੀ ਧਰਮ ਕਬੂਲ ਕਰ ਲਵੇ, ਮੁਸਲਮਾਨ ਬਣ ਜਾਵੇ। ਇਹ ਗੱਲ ਕਹਿ ਦਿੱਤੀ ਗਈ, ਉਸ ਸਿੱਖ ਨੂੰ ਮੁਸਲਮਾਨ ਬਣਾ ਲਓ, ਮੈਂ ਆਪਣੀ ਲੜਕੀ ਦਾ ਨਿਕਾਹ ਉਹਦੇ ਨਾਲ ਕਰ ਦਿਆਂਗਾ, ਰਾਜ ਭਾਗ ਦਾ ਉਹ ਮਾਲਕ ਹੋਵੇਗਾ ਮੇਰੇ ਤੋਂ ਬਾਅਦ। ਜਿਹੜਾ ਨਾਲ ਦਾ ਪਹਿਰੇਦਾਰ ਸੀ ਨਾ, ਉਹਨੂੰ ਪਤਾ ਲੱਗ ਗਿਆ, ਅਤੇ ਭਾਈ ਸੰਤ ਰਾਮ ਨੂੰ ਕਹਿੰਦਾ ਹੈ, ਦੇਖ ਭਾਈ ਸੰਤ ਰਾਮਾ, ਤੇਰੇ 'ਤੇ ਖੁਦਾ ਕਿੰਨਾ ਮਿਹਰਬਾਨ ਹੋਇਆ। ਕਹਿੰਦਾ ਕਿਉਂ? ਕਹਿੰਦਾ ਕਿ ਰਾਜੇ ਦੀ ਲੜਕੀ ਦਾ ਨਿਕਾਹ ਤੇਰੇ ਨਾਲ ਕੀਤਾ ਜਾਣਾ ਹੈ, ਅਤੇ ਤੂੰ ਇਸ ਰਾਜ ਭਾਗ ਦਾ ਮਾਲਕ। ਕਹਿੰਦਾ ਸੱਚੀ ਗੱਲ ਹੈ? ਕਹਿੰਦਾ ਬਿਲਕੁਲ ਹਕੀਕਤ ਹੈ, ਬਾਦਸ਼ਾਹ ਨੇ ਖੁਦ ਇਹ ਗੱਲ ਕਹੀ ਹੈ ਕਿ ਸੰਤ ਰਾਮ ਇਸਲਾਮ ਧਰਮ ਨੂੰ ਕਬੂਲ ਕਰ ਲਵੇ, ਮੈਂ ਆਪਣੀ ਕੰਨਿਆਂ ਦਾ, ਆਪਣੀ ਲੜਕੀ ਦਾ ਨਿਕਾਹ ਜਿਹੜਾ ਸੰਤ ਰਾਮ ਦੇ ਨਾਲ ਕਰ ਦਿਆਂਗਾ। ਅਤੇ ਭਾਈ ਸੰਤ ਰਾਮ ਉਸ ਪਹਿਰੇਦਾਰ ਨੂੰ ਕਹਿੰਦਾ, ਤੂੰ ਪਹਿਰਾ ਦੇ, ਮੈਂ ਆਉਣਾ। ਭਾਈ ਸੰਤ ਰਾਮ ਜੀ ਜਿਉਂ ਉੱਥੋਂ ਨਿਕਲੇ, ਚਲੇ ਗਏ ਕਾਬਲ ਵੱਲ ਨੂੰ। ਇਹ ਪਿਆਰ ਹੈ ਸਿੱਖੀ ਦੇ ਨਾਲ। ਉੱਧਰ ਮੋਹ ਸੀ ਭਾਈ ਸੰਤ ਰਾਮ ਦੇ ਜਿਸਮ ਨਾਲ ਕਿ ਮੈਂ ਨਿਕਾਹ ਕਰਨਾ ਹੈ ਲੜਕੀ ਦਾ। ਇੱਧਰ ਪਿਆਰ ਹੈ ਸਿੱਖੀ ਦੇ ਨਾਲ ਕਿ ਮੈਂ ਸਿੱਖੀ ਤੋਂ ਥੱਲੇ ਨਹੀਂ ਡਿੱਗਣਾ, ਮੈਂ ਇਸਲਾਮ ਧਰਮ ਕਬੂਲ ਨਹੀਂ ਕਰਾਂਗਾ, ਮੈਂ ਸਿੱਖੀ ਜਿਹੜੀ ਇਹਨੂੰ ਧਾਰਨ ਕਰਾਂਗਾ, ਸਿੱਖੀ ਦੇ ਵਿੱਚ ਪ੍ਰਪੱਕ ਰਹਾਂਗਾ। ਇਤਿਹਾਸ ਗਵਾਹੀ ਦਿੰਦਾ ਹੈ, ਭਾਈ ਸੰਤ ਰਾਮ ਜੀ ਜਿਸ ਸਮੇਂ ਚਲੇ ਗਏ, ਬਾਦਸ਼ਾਹ ਨੂੰ ਪਤਾ ਲੱਗਿਆ, ਬਾਦਸ਼ਾਹ ਬੜੇ ਕ੍ਰੋਧ ਵਿੱਚ ਆਇਆ, ਮੈਂ ਬਾਦਸ਼ਾਹ ਇਸ ਸਮੇਂ ਦਾ, ਇੱਥੋਂ ਦਾ ਹਾਕਮ, ਮੈਂ ਇਹ ਗੱਲ ਕਹਿ ਰਿਹਾ, ਆਪਣਾ ਰਾਜ ਭਾਗ ਵੀ ਉਸ ਨੂੰ ਦੇ ਦਿਆਂਗਾ, ਉਹ ਮੁਸਲਮਾਨ ਬਣ ਜਾਵੇ, ਇਸਲਾਮ ਧਰਮ ਕਬੂਲ ਕਰ ਲਵੇ, ਮੇਰੀ ਲੜਕੀ ਦੇ ਨਾਲ ਨਿਕਾਹ ਕਰ ਲਵੇ, ਉਹਨੂੰ ਕੋਈ ਪਰਵਾਹ ਨਹੀਂ ਮੇਰੀ, ਉਸ ਸਿੱਖ ਨੂੰ ਜਿੱਥੇ ਵੀ ਕਿਤੇ ਹੈ ਫੜ ਕੇ ਲਿਆਂਦਾ ਜਾਵੇ, ਜੇ ਨਹੀਂ ਆਉਂਦਾ ਉਹਦਾ ਸਿਰ ਕੱਟ ਕੇ ਮੇਰੇ ਕੋਲ ਸਿਰ ਲੈ ਕੇ ਆਓ। ਇਤਿਹਾਸ ਗਵਾਹੀ ਦਿੰਦਾ ਹੈ, ਕਾਬਲ ਦੇ ਵਿੱਚ ਭਾਈ ਸੰਤ ਰਾਮ ਜੀ ਫੜੇ ਗਏ, ਭਾਈ ਸੰਤ ਰਾਮ ਜੀ ਦਾ ਸਿਰ ਕਤਲ ਕਰ ਦਿੱਤਾ ਗਿਆ। ਇੱਕ ਥਾਲੇ ਦੇ ਵਿੱਚ, ਪਰਾਤ ਵਿੱਚ ਸਿਰ ਰੱਖ ਕੇ, ਕੱਪੜਾ ਪਾ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਦਸ਼ਾਹ ਦੇ ਸਾਹਮਣੇ ਜਦੋਂ ਸਿਰ ਨੂੰ ਪੇਸ਼ ਕੀਤਾ ਹੈ, ਅਤੇ ਬਾਦਸ਼ਾਹ ਨੇ ਜਦੋਂ ਕੱਪੜਾ ਚੁੱਕ ਕੇ ਸਿਰ ਨੂੰ ਹੱਥ ਲਾਉਣ ਲੱਗਿਆ, ਬਾਦਸ਼ਾਹ ਕਹਿੰਦੇ ਨੇ, ਜਿਹੜਾ ਸਿਰ ਸੀ ਨਾ ਭਾਈ ਸੰਤ ਰਾਮ ਦਾ, ਉਹ ਉਸ ਥਾਲੀ ਤੋਂ ਹਵਾ ਦੇ ਵਿੱਚ ਉੱਡ ਗਿਆ। ਮਰਨ ਤੋਂ ਬਾਅਦ ਵੀ ਮੈਂ ਇਸ ਬਾਦਸ਼ਾਹ ਦੇ ਜੋ ਇਹ ਗੱਲ ਕਹਿ ਰਿਹਾ ਉਹ ਕਬੂਲ ਨਹੀਂ ਕਰਾਂਗਾ, ਇਹਦੇ ਹੱਥ ਨਹੀਂ ਲੱਗਣ ਦੇਵਾਂਗਾ ਆਪਣੇ ਸਿਰ ਨੂੰ। ਸਿੱਖੀ ਵਿੱਚ ਐਸਾ ਪਿਆਰ, ਇਹ ਹੈ ਪ੍ਰੇਮ, ਇਹ ਹੈ ਪਿਆਰ, ਸਿੱਖੀ ਦੇ ਨਾਲ ਪਿਆਰ। ਜਿਨ੍ਹਾਂ ਦਾ ਵੀ ਸਿੱਖੀ ਦੇ ਨਾਲ ਪਿਆਰ ਹੋਇਆ ਹੈ, ਜਾਂ ਜਿਨ੍ਹਾਂ ਨੇ ਵੀ ਮਾਨਵਤਾ ਦੇ ਨਾਲ ਪਿਆਰ ਕੀਤਾ ਹੈ, ਮੂੰਹ ਦੀ ਸੀਮਾ ਤੋਂ ਬਾਹਰ ਉੱਠ ਕਰਕੇ ਉਹਨਾਂ ਦੇ ਇਹ ਬੋਲ ਨੇ ਗੁਰਬਾਣੀ ਵਿੱਚ ਸਤਿਕਾਰੇ ਗਏ ਨੇ, ਉਹਨਾਂ ਨੂੰ ਗੁਰੂ ਬੋਲ ਕਿਹਾ ਗਿਆ ਹੈ। ਉਹ ਕਹਿੰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਜਿਹਨੂੰ ਵੀ ਦੇਖ ਰਹੇ ਨੇ ਕੁਛ ਬੋਲ ਰਿਹਾ ਹੈ, ਉਹ ਕਹਿ ਰਹੇ ਨੇ ਕਿ ਇਹ ਖੁਦ ਨਹੀਂ ਬੋਲ ਰਿਹਾ, ਸਭੇ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਇਹ ਤਾਂ ਹਰੇਕ ਦੇ ਹਿਰਦੇ ਵਿੱਚੋਂ ਪਰਮਾਤਮਾ ਬੋਲ ਰਿਹਾ, ਇਹ ਬ੍ਰਹਮ ਬੋਲ ਰਿਹਾ। ਉਹ ਬੇਸ਼ੱਕ ਉਹਨਾਂ ਦੀ ਨਿੰਦਿਆ ਵੀ ਕਰਦੇ ਨੇ, ਪ੍ਰਭੂ ਪਿਆਰਿਆਂ ਦੀ ਬਦਖੋਈ ਵੀ ਕਰਦੇ ਨੇ, ਉਹ ਫਿਰ ਵੀ ਕਹਿੰਦੇ ਨਹੀਂ ਇਹਨਾਂ ਦਾ ਕੋਈ ਦੋਸ਼ ਨਹੀਂ। ਇਹਨਾਂ ਦੇ ਅੰਦਰੋਂ ਤਾਂ ਬ੍ਰਹਮ ਬੋਲ ਰਿਹਾ, ਰਾਮਾ ਬੋਲ ਰਿਹਾ, ਪਰਮਾਤਮਾ ਬੋਲ ਰਿਹਾ, ਇਹ ਮੇਰੀ ਨਿੰਦਿਆ ਨਹੀਂ ਕਰ ਰਹੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਪ੍ਰਭੂ ਪਿਆਰਿਆਂ ਦੀ ਜੇ ਕੋਈ ਨਿੰਦਿਆ ਕਰਦਾ ਹੈ ਨਾ, ਪ੍ਰਭੂ ਪਿਆਰੇ ਪਿਆਰ ਵਾਲਾ ਗੁਣ ਆਪਣਾ ਜਿਹੜਾ ਉਹਨੂੰ ਗਵਾਉਂਦੇ ਨਹੀਂ, ਉਹਦੀ ਨਿੰਦਿਆ ਦੇ ਪਿੱਛੇ ਲੱਗ ਕੇ ਉਹ ਫਿਰ ਵੀ ਉਹਦੇ ਵਿੱਚ ਰਹਿੰਦੇ ਨੇ, ਪਿਆਰ ਦੇ ਵਿੱਚ ਰਹਿੰਦੇ ਨੇ। ਇਤਿਹਾਸ ਨੂੰ ਵਿਚਾਰੀਏ, ਐਸੇ ਪ੍ਰੇਮੀਆਂ ਦਾ, ਐਸੇ ਪਿਆਰਿਆਂ ਦਾ ਇਤਿਹਾਸ ਹੈ ਕਿ ਜਿਹੜਾ ਸਾਨੂੰ ਮੋਹ ਦੇ ਨਾਲ ਉਹ ਤੋੜ ਕੇ ਪੂਰੀ ਮਾਨਵਤਾ ਦੇ ਨਾਲ ਪਿਆਰ ਕਰਨ ਵਾਸਤੇ ਪ੍ਰੇਰਦਾ ਹੈ। ਭਾਈ ਘਨੱਈਆ ਜੀ ਦਾ ਇਤਿਹਾਸ ਵੇਖ ਲਓ, ਇੱਕ ਦੁਸ਼ਮਣ ਹੈ, ਉਹ ਦੁਸ਼ਮਣ ਜਿਹਦੀ ਇਹ ਸੋਚ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਤਲ ਕਰਨਾ ਹੈ, ਉਸ ਦੁਸ਼ਮਣ ਨੂੰ ਭਾਈ ਘਨੱਈਆ ਜੀ ਪਾਣੀ ਪਿਲਾ ਰਹੇ ਨੇ। ਗੁਰਸਿੱਖ ਜਾ ਕੇ ਸ਼ਿਕਵਾ ਕਰਦੇ ਨੇ ਗੁਰਦੇਵ ਦੇ ਅੱਗੇ, ਸ਼ਿਕਾਇਤ ਕਰਦੇ ਨੇ, ਸਤਿਗੁਰੂ ਜੀ ਅਸੀਂ ਦੁਸ਼ਮਣ ਨੂੰ ਮਾਰਦੇ ਹਾਂ, ਜ਼ਖਮੀ ਕਰਦੇ ਹਾਂ, ਅਤੇ ਭਾਈ ਘਨੱਈਆ ਜੀ ਉਸੇ ਦੁਸ਼ਮਣ ਨੂੰ ਪਾਣੀ ਪਿਲਾ ਕੇ ਸਾਡੇ ਬਰਾਬਰ ਫਿਰ ਖੜ੍ਹਾ ਕਰ ਦਿੰਦੇ ਨੇ। ਹੁਣ ਗੁਰਸਿੱਖਾਂ ਦੇ ਅੰਦਰ ਮੋਹ ਹੈ ਕਿ ਉਹ ਵੀ ਸਿੱਖ ਹੈ, ਉਹ ਸਾਡੀ ਮਦਦ ਕਰੇ, ਇਹ ਮੋਹ ਹੈ। ਅਤੇ ਗੁਰਦੇਵ ਜੀ ਕਹਿੰਦੇ ਚਲੋ ਪੁੱਛ ਲੈਂਦੇ ਹਾਂ। ਭਾਈ ਘਨੱਈਆ ਜੀ ਨੂੰ ਪੁੱਛਿਆ ਅੱਗੋਂ ਜਵਾਬ ਕੀ ਨੇ ਭਾਈ ਘਨੱਈਆ ਜੀ ਦੇ। ਭਾਈ ਘਨੱਈਆ ਜੀ ਦਾ ਜਵਾਬ ਇਹ ਹੈ ਕਿ ਹੇ ਸਤਿਗੁਰੂ ਜੀ, ਮੈਂ ਜਿਸ ਨੂੰ ਵੀ ਪਾਣੀ ਪਿਲਾਉਂਦਾ, ਮੈਂ ਇਹ ਦੇਖਦਾ ਵਾਂ ਕਿ ਤੁਸੀਂ ਮੇਰੇ ਕੋਲੋਂ ਪਾਣੀ ਮੰਗ ਰਹੇ ਹੋ, ਮੈਂ ਤੁਹਾਨੂੰ ਪਾਣੀ ਪਿਲਾ ਰਿਹਾ। ਸਭਨਾ ਦੇ ਅੰਦਰੋਂ ਤੁਹਾਡਾ ਇਹ ਨੂਰਾਨੀ ਮੁੱਖੜਾ ਮੈਨੂੰ ਜਿਹੜਾ ਇਹ ਝਲਕ ਪੈਂਦਾ, ਇਹਦੇ ਦਰਸ਼ਨ ਹੁੰਦੇ ਨੇ। ਮੈਂ ਕਿਤੇ ਤੁਰਕ ਨਹੀਂ ਦੇਖਿਆ, ਕਿਤੇ ਸਿੱਖ ਨਹੀਂ ਦੇਖਿਆ, ਮੈਂ ਸਾਰੇ ਪਾਸੇ ਦੇਖ ਰਿਹਾ ਹਾਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਜਿੱਧਰ ਦੇਖ ਰਿਹਾ ਤੁਸੀਂ ਮੈਨੂੰ ਦਿਖਾਈ ਦੇ ਰਹੇ, ਮੈਂ ਤਾਂ ਤੁਹਾਨੂੰ ਪਾਣੀ ਪਿਲਾ ਰਿਹਾ। ਸਤਿਗੁਰੂ ਜੀ ਪਿਆਰ ਦੀ ਅਵਸਥਾ ਦੇਖ ਕੇ ਖੁਸ਼ ਹੋਏ, ਹੱਸੇ, ਗਲ ਦੇ ਨਾਲ ਲਾਇਆ ਭਾਈ ਘਨੱਈਆ ਜੀ ਨੂੰ। ਇਤਿਹਾਸ ਗਵਾਹੀ ਦਿੰਦਾ ਹੈ ਗੁਰਦੇਵ ਜੀ ਨੇ ਨਾਲ ਮਰਮ ਪੱਟੀ ਵੀ ਦੇ ਦਿੱਤੀ, ਜਿੱਥੇ ਤੁਸੀਂ ਇਹ ਸੇਵਾ ਕਰ ਰਹੇ ਜਲ ਛਕਾਉਣ ਦੀ, ਨਾਲ ਜ਼ਖਮੀਆਂ ਨੂੰ ਮਰਮ ਪੱਟੀ ਵੀ ਕਰੋ। ਅੱਜ ਦੇਖੋ ਭਾਈ ਘਨੱਈਆ ਜੀ ਦਾ ਇਤਿਹਾਸ, ਉਹਨਾਂ ਦੇ ਨਾਂ 'ਤੇ ਕਿੰਨੀਆਂ ਸੁਸਾਇਟੀਆਂ, ਕਿੰਨੀਆਂ ਸਮਿਤੀਆਂ ਬਣੀਆਂ ਹੋਈਆਂ ਨੇ। ਇਹ ਪਿਆਰ ਹੈ, ਇਹ ਪ੍ਰੇਮ ਹੈ, ਇਹ ਉਹ ਪ੍ਰੇਮ ਹੈ ਜੋ ਮੋਹ ਦੇ ਵਿਕਾਰ ਤੋਂ ਉੱਪਰ ਉੱਠ ਕੇ ਪ੍ਰਾਪਤ ਹੁੰਦਾ ਹੈ। ਜਦ ਤੱਕ ਮਨੁੱਖ ਮੋਹ ਦੇ ਵਿਕਾਰ ਦੇ ਵਿੱਚ ਉਲਝਿਆ ਹੋਇਆ ਹੈ, ਤਦ ਤੱਕ ਮਨੁੱਖ ਜਿਹੜਾ ਹੈ ਇਹ ਪ੍ਰੇਮ ਦੀ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ। ਪ੍ਰੇਮ ਦੀ ਅਵਸਥਾ ਹੈ ਮਨੁੱਖ ਨੂੰ ਆਪਣੀ ਅਵਸਥਾ ਨੂੰ, ਆਪਣੀ ਹੋਂਦ ਨੂੰ, ਇਸ ਨੂੰ ਖਤਮ ਕਰ ਦੇਣਾ, ਆਪਣੀ ਵਿਚਾਰ ਨੂੰ ਖਤਮ ਕਰ ਦੇਣਾ, ਪਿਆਰੇ ਦੀ ਵਿਚਾਰ ਨੂੰ ਅਪਣਾ ਲੈਣਾ, ਆਪਣੀ ਸੋਚ ਖਤਮ ਕਰਕੇ ਪਿਆਰੇ ਦੀ ਸੋਚ ਨੂੰ ਵਸਾ ਲੈਣਾ, ਇਹ ਪ੍ਰੇਮ ਹੈ। ਭਾਵ ਆਪਣੇ ਪਹਿਲੇ ਜੀਵਨ ਦੀ ਮੌਤ ਕਰਕੇ, ਆਪਣੀਆਂ ਖਾਹਿਸ਼ਾਂ ਦੀ, ਆਪਣੇ ਮੋਹ ਦੀ, ਆਪਣੀ ਤ੍ਰਿਸ਼ਨਾ ਦੀ ਮੌਤ ਕਰਕੇ ਪਿਆਰੇ ਦਾ ਜੋ ਪਿਆਰ ਹੈ ਉਸ ਨੂੰ ਆਪਣਾ ਜੀਵਨ ਬਣਾ ਲੈਣਾ। ਹੈਰਾਨਗੀ ਹੁੰਦੀ ਹੈ, ਚੱਬੇ ਦੀ ਧਰਤੀ 'ਤੇ ਸਿਰ ਲੱਥ ਜਾਵੇ, ਸੱਤ ਕੋਹ ਦਾ ਪੈਂਡਾ ਤਲੀ ਦੇ ਉੱਪਰ ਸਿਰ ਰੱਖ ਕੇ ਸੂਰਮਾ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਆਉਂਦਾ ਹੈ, ਪਿਆਰੇ ਦੀ ਪਰਿਕਰਮਾ ਦੇ ਵਿੱਚ ਆ ਕੇ ਆਪਣਾ ਸਿਰ ਅਰਪਣ ਕਰਦਾ ਹੈ, ਹੈਰਾਨਗੀ ਹੁੰਦੀ ਹੈ ਨਾ। ਮੌਤ ਸਰੀਰ ਦੀ ਉਦੋਂ ਹੋ ਗਈ ਜਦੋਂ ਸਿਰ ਧੜਦੇ ਨਾਲੋਂ ਲੱਥ ਗਿਆ, ਪਰੰਤੂ ਲੱਥੇ ਹੋਏ ਸਿਰ ਸਰੀਰਕ ਮੌਤ ਤੋਂ ਬਾਅਦਾ ਵੀ ਉਹ ਗੁਰੂ ਪਿਆਰਾ ਕਿਵੇਂ ਜੰਗ ਲੜਦਾ ਹੁੰਦਾ ਸ੍ਰੀ ਅੰਮ੍ਰਿਤਸਰ ਵਿਖੇ, ਉੱਥੇ ਪ੍ਰੇਮ ਹੈ, ਉੱਥੇ ਸਰੀਰ ਨਾਲ ਮੋਹ ਨਹੀਂ। ਖੋਪਰ ਲੱਥ ਗਿਆ, ਇਤਿਹਾਸ ਗਵਾਹੀ ਦਿੰਦਾ ਹੈ, ਭਾਈ ਤਾਰੂ ਸਿੰਘ ਜੀ 22 ਦਿਨ ਤੱਕ ਖੋਪਰ ਲੱਥੇ ਤੋਂ ਬਿਨਾਂ ਵੀ ਜਿਉਂਦੇ ਰਹੇ। ਖੋਪਰ ਲੱਥ ਗਿਆ, ਸਰੀਰਕ ਮੌਤ ਉਦੋਂ ਹੋ ਗਈ, ਪਰੰਤੂ ਪਿਆਰ ਜਿਹੜਾ ਕਦੇ ਮਰਦਾ ਨਹੀਂ। ਪ੍ਰੇਮ ਜਿਹੜਾ ਹੈ ਉਹ ਇੱਕ ਐਸੀ ਅਵਸਥਾ ਹੈ, ਉੱਥੇ ਸਰੀਰਕ ਮੌਤ ਦੇ ਨਾਲ ਕੋਈ ਸੰਬੰਧ ਨਹੀਂ। ਸਰੀਰ ਖਤਮ ਹੈ, ਬੇਸ਼ੱਕ ਖਤਮ ਹੈ, ਉਸ ਤੋਂ ਵੱਡੀ ਹੈਰਾਨਗੀ ਹੁੰਦੀ ਹੈ, ਜਿਸਮ ਚੀਰਿਆ ਗਿਆ ਆਰੇ ਦੇ ਨਾਲ, ਦੋ ਫਾੜ ਹੋ ਗਿਆ ਹੈ, ਖੂਨ ਦੇ ਕਤਰੇ ਕਤਰੇ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਆ ਰਹੀ ਹੈ। ਖੂਨ ਦੇ ਕਤਰੇ ਕਤਰੇ ਦੇ ਵਿੱਚੋਂ ਗੁਰਬਾਣੀ ਜਿਹੜੀ ਹੈ ਉਹਦੀ ਧੁਨ ਸੁਣਾਈ ਦੇ ਰਹੀ ਹੈ। ਸਰੀਰਕ ਮੌਤ ਉਦੋਂ ਹੋ ਗਈ ਜਦੋਂ ਜਿਸਮ ਦੋ ਫਾੜ ਹੋ ਗਿਆ ਆਰੇ ਦੇ ਨਾਲ, ਭਾਈ ਮਤੀਦਾਸ ਜੀ ਦਾ ਇਤਿਹਾਸ ਹੈ, ਪੜ੍ਹ ਕੇ ਦੇਖ ਲਓ। ਪਰੰਤੂ ਖੂਨ ਦੇ ਕਤਰੇ ਕਤਰੇ ਵਿੱਚੋਂ ਆਵਾਜ਼ ਆ ਰਹੀ ਹੈ, ਜੀਵਨ ਖਤਮ ਨਹੀਂ ਹੋਇਆ, ਜੀਵਨ ਚੱਲ ਰਿਹਾ। ਉੱਥੇ ਸਰੀਰਕ ਮੋਹ ਨਹੀਂ, ਉੱਥੇ ਪ੍ਰੇਮ ਹੈ, ਉੱਥੇ ਵਿਸ਼ਾਲ ਪਿਆਰ ਹੈ, ਉਹ ਪਿਆਰ ਜਿਹੜਾ ਕਦੇ ਵੀ ਮੌਤ ਨਹੀਂ ਹੋਣ ਦਿੰਦਾ, ਕਿਉਂਕਿ ਪਿਆਰ ਜਿਹੜਾ ਹੈ ਇਹ ਮੌਤ ਤੋਂ ਬਿਨਾਂ ਹੈ। ਪਿਆਰ ਦਾ ਮੌਤ ਕਦੇ ਨਹੀਂ ਹੁੰਦਾ, ਪਿਆਰ ਦਾ ਖਾਤਮਾ ਕਦੇ ਨਹੀਂ ਹੁੰਦਾ, ਮੋਹ ਦਾ ਖਾਤਮਾ ਹਰ ਪਲ ਹੁੰਦਾ ਹੈ, ਹਰ ਨਿਮਕ ਹੁੰਦਾ ਹੈ। ਜਿਹੜੇ ਮਨੁੱਖ ਮੋਹ ਦੇ ਵਿੱਚ ਉਲਝੇ ਹੋਏ ਨੇ ਉਹ ਹਰ ਪਲ ਮਰਦੇ ਨੇ ਅਤੇ ਹਰ ਪਲ ਹੀ ਜਨਮ ਲੈਂਦੇ ਨੇ। ਉਹ ਜੰਮਣ ਮਰਨ ਦੇ ਵਿੱਚ ਪਏ ਰਹਿੰਦੇ ਨੇ, ਪੂਰਾ ਜੀਵਨ ਹੀ ਉਹਨਾਂ ਦਾ ਜਨਮ ਅਤੇ ਮੌਤ ਦੀ ਇੱਕ ਜੰਗ ਬਣੀ ਰਹਿੰਦੀ ਹੈ। ਮੋਹ ਦੇ ਅਧੀਨ ਹੋਏ ਨੇ ਉਹ, ਕਈ ਵਾਰ ਮਰਦੇ ਨੇ ਕਿਉਂਕਿ ਆਪਣੇ ਜ਼ਮੀਰ ਨੂੰ ਮਾਰਦੇ ਨੇ ਮੋਹ ਦੀ ਖਾਤਰ, ਆਪਣੀਆਂ ਵਿਚਾਰਾਂ ਨੂੰ ਮਾਰਦੇ ਨੇ ਮੋਹ ਦੀ ਖਾਤਰ, ਕਈ ਵਾਰ ਆਪਣੀਆਂ ਖੁਸ਼ੀਆਂ ਨੂੰ ਮਾਰਦੇ ਨੇ ਮੋਹ ਦੀ ਖਾਤਰ, ਕਈ ਵਾਰ ਉਹ ਦੂਜਿਆਂ ਦੀਆਂ ਖੁਸ਼ੀਆਂ ਨੂੰ ਮਾਰਦੇ ਨੇ ਮੋਹ ਦੀ ਖਾਤਰ। ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ। ਬੇਸ਼ੱਕ ਸਰੀਰਕ ਜੀਵਨ ਉਹਨਾਂ ਦਾ ਚੱਲ ਰਿਹਾ, ਤਾਂ ਵੀ ਗੁਰੂ ਪਿਆਰ ਵਾਲਿਓ ਆਤਮਕ ਜੀਵਨ ਵੱਲੋਂ ਮਰੇ ਹੋਏ ਨੇ, ਉਹ ਮੁਰਦਾ ਨੇ, ਉਹ ਜਿਉਂਦੇ ਨਹੀਂ। ਕਾਰਨ ਕਿ ਮੋਹ ਨੇ ਉਹਨਾਂ ਦਾ ਆਤਮਕ ਜੀਵਨ ਮਾਰ ਦਿੱਤਾ ਹੈ, ਖਤਮ ਕਰ ਦਿੱਤਾ ਹੈ ਮੋਹ ਨੇ ਆਤਮਕ ਜੀਵਨ। ਆਤਮਕ ਜੀਵਨ ਉਹਨਾਂ ਦਾ ਚੱਲਦਾ ਨਹੀਂ ਹੈ, ਖਤਮ ਹੋ ਚੁੱਕੀ ਹੈ ਖੇਡ ਆਤਮਕ ਜੀਵਨ ਦੀ ਉਹਨਾਂ ਦੀ। ਬੇਸ਼ੱਕ ਸਰੀਰਕ ਜੀਵਨ ਉਹਨਾਂ ਦਾ ਕਿੰਨਾ ਲੰਬਾ ਕਿਉਂ ਨਾ ਚੱਲਦਾ ਹੋਵੇ, ਉਹ ਆਤਮਕ ਪੱਖ ਤੋਂ ਜਾਂ ਅਧਿਆਤਮਕ ਤਲ ਤੋਂ ਮਰੇ ਹੋਏ ਨੇ। ਕਾਰਨ ਵਿਕਾਰ ਨੇ ਮਾਰ ਦਿੱਤਾ ਉਹਨਾਂ ਨੂੰ। ਇਹ ਮੋਹ ਵਿਕਾਰ ਇੱਕ ਐਸਾ ਵਿਕਾਰ ਹੈ ਜਿਹਦੇ ਵਿੱਚ ਉਲਝਿਆ ਹੋਇਆ ਮਨੁੱਖ ਜਿਹੜਾ ਹੈ ਆਤਮਕ ਮੌਤ ਤਾਂ ਸਹੇੜਦਾ ਹੈ, ਪਰੰਤੂ ਕਦੇ ਪ੍ਰਭੂ ਪ੍ਰਾਪਤੀ ਨਹੀਂ ਪ੍ਰਾਪਤ ਕਰ ਸਕਦਾ। ਪਰੰਤੂ ਜੋ ਪ੍ਰੇਮ ਵਿੱਚ ਪਹੁੰਚ ਗਿਆ, ਜੋ ਪ੍ਰੇਮ ਦੀ ਅਵਸਥਾ ਵਿੱਚ ਪਹੁੰਚ ਗਿਆ, ਉਹਦੀ ਕਦੇ ਮੌਤ ਨਹੀਂ। ਉਹ ਪਾਣੀ ਕਦੇ ਖਤਮ ਨਹੀਂ ਹੋ ਸਕਦਾ ਜਿਹੜਾ ਪਾਣੀ ਸਾਗਰ ਦੇ ਵਿੱਚ ਮਿਲ ਗਿਆ। ਜਿਹੜਾ ਪਾਣੀ ਨਦੀਆਂ ਨਾਲਿਆਂ ਦੇ ਵਿੱਚ ਹੈ, ਉਹ ਰਸਤੇ ਦੇ ਵਿੱਚ ਖਤਮ ਵੀ ਹੋ ਜਾਂਦਾ ਹੈ। ਉਹਨੂੰ ਕਈ ਤਰ੍ਹਾਂ ਦਾ ਖਤਰਾ ਹੈ, ਉਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਣਦੀਆਂ ਨੇ, ਪੈਦਾ ਹੁੰਦੀਆਂ ਨੇ। ਭਗਤ ਕਬੀਰ ਜੀ ਬਹੁਤ ਸੁੰਦਰ ਇੱਕ ਟੂਕ ਦਿੰਦੇ ਨੇ, ਕਹਿੰਦੇ ਨੇ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਜੋ ਆਕਾਸ਼ ਦਾ ਪਾਣੀ, ਮੀਂਹ ਦਾ ਪਾਣੀ ਹੈ ਨਾ, ਬੜਾ ਨਿਰਮਲ ਹੈ, ਬੜਾ ਪਵਿੱਤਰ ਹੈ, ਪਰੰਤੂ ਜਦੋਂ ਧਰਤੀ 'ਤੇ ਡਿੱਗ ਪਿਆ, ਮਿੱਟੀ ਦੇ ਨਾਲ ਸੰਬੰਧ ਜੁੜ ਗਿਆ, ਬੇਕਾਰ ਹੋ ਗਿਆ। ਉਹੀ ਮੀਂਹ ਦਾ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰਕੇ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਉਹੀ ਮੀਂਹ ਦਾ ਪਾਣੀ ਕਿਸੇ ਟੋਏ ਖੱਡੇ ਦੇ ਵਿੱਚ, ਪਿੰਡਾਂ ਵਿੱਚ ਛੱਪੜ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਇਕੱਠਾ ਹੋ ਜਾਏ ਤਾਂ ਮੱਛਰ ਉਹਦੇ ਵਿੱਚੋਂ ਪੈਦਾ ਹੁੰਦਾ ਹੈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਉਹੀ ਪਾਣੀ ਬਣ ਜਾਂਦਾ ਹੈ। ਪਰੰਤੂ ਉਹੀ ਪਾਣੀ ਜਦੋਂ ਸਮੁੰਦਰ ਦੇ ਵਿੱਚ ਜਾਂਦਾ ਹੈ, ਹਜ਼ਾਰਾਂ ਜੀਵ ਜਿਹੜੇ ਸਾਗਰ ਵਿੱਚ ਰਹਿਣ ਵਾਲੇ, ਜਿਹੜੇ ਸਾਗਰ ਦਾ ਪਾਣੀ ਨਹੀਂ ਪੀਂਦੇ ਖਾਰਾ ਪਾਣੀ ਹੋਣ ਕਰਕੇ, ਉਹਨਾਂ ਵਾਸਤੇ ਜੀਵਨ ਦਾਨ ਬਣ ਜਾਂਦਾ ਹੈ। ਉਹਨਾਂ ਵਾਸਤੇ ਉਹੀ ਪਾਣੀ ਜਿਹੜਾ ਹੈ ਉਹ ਜੀਵਨ ਦਾ ਰੂਪ ਬਣ ਜਾਂਦਾ ਹੈ, ਪਰੰਤੂ ਦੂਜੇ ਪਾਸੇ ਮੌਤ ਦਾ ਰੂਪ ਬਣ ਰਿਹਾ। ਪਾਣੀ ਉਹੀ ਹੈ, ਪਾਣੀ ਵਿੱਚ ਕੋਈ ਫਰਕ ਨਹੀਂ। ਫਰਕ ਕੀ ਹੈ? ਦੋਨਾਂ ਦਾ ਸੰਬੰਧ ਕਿਹਦੇ ਨਾਲ ਜੁੜਿਆ? ਇੱਕ ਦਾ ਸੰਬੰਧ ਸਾਗਰ ਨਾਲ ਜੁੜਿਆ ਹੈ, ਉਹ ਵਿਸ਼ਾਲਤਾ ਸਾਗਰ ਜਿਹਦੇ ਵਿੱਚ ਬੇਅੰਤ ਜੀਵ ਰਹਿੰਦੇ ਨੇ, ਉਹ ਉਹਨਾਂ ਨੂੰ ਜੀਵਨ ਦਾਨ ਬਣਦਾ ਹੈ। ਦੂਜਾ ਪਾਣੀ ਜਿਹੜਾ ਹੈ ਉਹ ਟੋਇਆਂ ਖੱਡਿਆਂ ਦੇ ਵਿੱਚ, ਸੀਮਾ ਦੇ ਵਿੱਚ, ਦਾਇਰੇ ਵਿੱਚ ਬੰਦ ਰਹਿ ਕੇ ਬਿਮਾਰੀਆਂ ਦਾ ਰੂਪ ਬਣ ਗਿਆ। ਇਸੇ ਤਰ੍ਹਾਂ ਮੋਹ ਹੈ, ਮੋਹ ਸੀਮਾ ਦੇ ਵਿੱਚ ਬੰਦ ਹੈ, ਇਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ, ਆਤਮਕ ਬਿਮਾਰੀਆਂ ਮੋਹ ਦੇ ਵਿੱਚੋਂ ਪੈਦਾ ਹੁੰਦੀਆਂ ਨੇ, ਬੇਅੰਤ, ਕੋਈ ਗਿਣਤੀ ਨਹੀਂ। ਸਰੀਰਕ ਬਿਮਾਰੀਆਂ ਵੀ ਮੋਹ ਦੇ ਵਿੱਚੋਂ ਬੇਅੰਤ ਤਰ੍ਹਾਂ ਦੀਆਂ ਪੈਦਾ ਹੁੰਦੀਆਂ। ਅੱਜ ਕੱਲ੍ਹ ਟੈਨਸ਼ਨ ਦੀ ਬੜੀ ਬਿਮਾਰੀ ਹੈ, ਹਰੇਕ ਮਨੁੱਖ ਨੂੰ ਟੈਨਸ਼ਨ ਹੈ, ਹਰੇਕ ਮਨੁੱਖ ਸੋਚਾਂ ਦੇ ਵਿੱਚ ਉਲਝਿਆ ਹੋਇਆ ਹੈ, ਹਰੇਕ ਮਨੁੱਖ ਦਾ ਦਿਮਾਗ ਜਿਹੜਾ ਫਰੈਸ਼ ਨਹੀਂ। ਕਿਉਂ? ਮੋਹ ਹੈ, ਮੋਹ ਦੇ ਕਾਰਨ ਹਰ ਸਮੇਂ ਟੈਨਸ਼ਨ ਮਨੁੱਖ ਦੀ ਮੋਹ ਦੇ ਕਾਰਨ ਬਣੀ ਰਹਿੰਦੀ ਹੈ ਕਿ ਜਿਨ੍ਹਾਂ ਦੇ ਨਾਲ ਮੇਰਾ ਸੰਬੰਧ ਹੈ, ਜਿਨ੍ਹਾਂ ਦੇ ਨਾਲ ਮੇਰਾ ਲਗਾਓ ਹੈ, ਮੈਂ ਉਹਨਾਂ ਦੇ ਨਾਲ ਕਿਹੜੇ ਤਰੀਕੇ ਨਾਲ ਵਰਤਾਓ ਕਰਨਾ ਹੈ, ਉਹ ਮੋਹ ਹੈ। ਕੋਈ ਆਪਣੇ ਪੁੱਤਰਾਂ ਦੇ ਮੋਹ ਦੇ ਵਿੱਚ ਉਲਝਿਆ ਹੋਇਆ ਹੈ, ਕੋਈ ਆਪਣੇ ਮਾਤਾ ਪਿਤਾ ਦੇ ਮੋਹ ਵਿੱਚ ਉਲਝਿਆ ਹੋਇਆ ਹੈ। ਮਾਤਾ ਵੀ ਆਪਣੇ ਪੁੱਤਰ ਨੂੰ ਬੜੇ ਪਿਆਰ ਦੇ ਨਾਲ, ਦੁਲਾਰ ਦੇ ਨਾਲ ਪ੍ਰਤਪਾਲਣਾ ਕਰਦੀ ਹੈ, ਕਾਹਦੇ ਲਈ? ਵੱਡਾ ਹੋਏ ਧਨ ਖਾਟ ਦੇ, ਮੇਰਾ ਪੁੱਤਰ ਵੱਡਾ ਹੋਵੇ, ਇਹ ਧਨ ਖੱਟੇ ਸਾਨੂੰ ਦੇਵੇ। ਇਹ ਮੋਹ ਹੈ, ਪੁੱਤਰ ਨਾਲ ਮੋਹ ਹੈ, ਆਪਣੇ ਸਰੀਰ ਦੇ ਮੋਹ ਦੇ ਕਾਰਨ, ਇਹ ਪਿਆਰ ਨਹੀਂ। ਪਿਆਰ ਜਿਹੜਾ ਹੈ ਉਹ ਦਾਇਰਿਆਂ ਤੋਂ ਪਾਸੇ ਹੈ, ਉਹ ਦਾਇਰਿਆਂ ਤੋਂ ਬਹੁਤ ਉੱਪਰ ਹੈ, ਉਹ ਇਹਨਾਂ ਹੱਦਾਂ ਬੰਨਿਆਂ ਤੋਂ ਬਹੁਤ ਉੱਪਰ ਹੈ, ਉਹ ਵਿਸ਼ਾਲਤਾ ਦੇ ਵਿੱਚ ਹੈ। ਪਰੰਤੂ ਜਿਹੜਾ ਮੋਹ ਹੈ ਇਹ ਵਿਸ਼ਾਲਤਾ ਨਹੀਂ, ਬਲਕਿ ਇਹ ਤਾਂ ਸੀਮਾ ਦੇ ਦਾਇਰੇ ਵਿੱਚ ਹੈ, ਪਰੰਤੂ ਬ੍ਰਹਮ ਅਸੀਮ ਹੈ, ਪਰਮਾਤਮਾ ਅਸੀਮ ਹੈ, ਉਹ ਅਨਹੱਦ ਹੈ, ਹੱਦ ਤੋਂ ਪਰੇ। ਐਸੇ ਅਨਹੱਦ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਐਸੇ ਅਸੀਮ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਨੁੱਖ ਨੂੰ ਸੀਮਾ ਤੋਂ ਪਾਸੇ ਹੋਣਾ ਪਵੇਗਾ, ਅਸੀਮ ਬਣਨਾ ਪਵੇਗਾ। ਜਿਹੜਾ ਮਨੁੱਖ ਪਿਆਰ ਦੇ ਵਿੱਚ ਅਸੀਮ ਹੋ ਗਿਆ ਹੈ, ਉਹੀ ਮਨੁੱਖ ਬ੍ਰਹਮ ਰੂਪ ਹੋ ਗਿਆ। ਭਗਤ ਕਬੀਰ ਜੀ ਕੌਣ ਨੇ? ਬ੍ਰਹਮ ਰੂਪ ਹੋ ਗਏ। ਮੈਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਕਿ ਗੁਰੂ ਅਤੇ ਬ੍ਰਹਮ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ, ਇੱਕ ਹੀ ਰੂਪ ਹੈ। ਭਗਤ ਕਬੀਰ ਜੀ ਦੀ ਬਾਣੀ ਗੁਰੂ ਹੈ, ਅਸੀਂ ਗੁਰੂ ਬਾਣੀ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕਦੇ ਹਾਂ। ਭਗਤ ਕਬੀਰ ਜੀ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਉਹਦੇ ਵਿੱਚ, 11 ਭੱਟਾਂ ਦੀ ਬਾਣੀ ਹੈ ਉਸ ਦੇ ਵਿੱਚ, ਉਹ ਸਾਰੀ ਗੁਰੂ ਬਾਣੀ ਹੈ, ਉਹ ਸਾਰੀ ਬਾਣੀ ਗੁਰੂ ਹੈ। ਅਤੇ ਗੁਰੂ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਸਤਿਗੁਰੂ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਨੇ ਗੁਰਬਾਣੀ ਦੀ ਮਹਿਮਾ ਕਰਦਿਆਂ, ਕਹਿੰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਸਜੇਵਡ ਅਵਰ ਨਾ ਕੋਏ, ਕਿ ਗੁਰਬਾਣੀ ਪਰਮਾਤਮਾ ਹੈ, ਇਹਦੇ ਵਿੱਚ ਕੋਈ ਫਰਕ ਨਹੀਂ, ਇਹਦੇ ਵਿੱਚ ਕੋਈ ਝੂਠ ਨਹੀਂ, ਬਿਲਕੁਲ ਹਕੀਕਤ ਹੈ ਕਿ ਜੋ ਗੁਰਬਾਣੀ ਹੈ ਉਹੀ ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਨਾਮ ਰੂਪ ਸਭ ਭੇਖ ਤਿਸੀ ਕੇ, ਪਰਮਾਤਮਾ ਦੇ ਭੇਖ ਕੀ ਨੇ? ਨਾਮ ਰੂਪ ਨੇ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਪਰਮਾਤਮਾ ਦਾ ਸਰੀਰਕ ਆਕਾਰ ਹੈ, ਉਸਦਾ ਨਾਮ, ਉਹਦੀ ਉਪਮਾ, ਉਹਦੀ ਸਿਫਤ ਸਲਾਹ, ਇਹ ਸਿਫਤ ਸਲਾਹ, ਇਹ ਪ੍ਰਭੂ ਉਪਮਾ, ਇਹ ਗੁਰੂ ਬਾਣੀ, ਇਹ ਮਨੁੱਖ ਪ੍ਰੇਮ ਦੀ ਅਵਸਥਾ ਵਿੱਚ ਪਹੁੰਚ ਕੇ ਨੂੰ ਸਮਝ ਸਕਦਾ ਹੈ, ਇਹਦੇ ਨਾਲ ਜੁੜ ਸਕਦਾ ਹੈ, ਮੋਹ ਦੇ ਵਿੱਚ ਰਹਿ ਕੇ ਨਹੀਂ। ਮੋਹ ਦੇ ਵਿੱਚ ਰਹਿ ਕੇ ਪੜ੍ਹੀ ਹੋਈ ਗੁਰਬਾਣੀ ਵੀ ਕਿਸੇ ਅਰਥ ਵਿੱਚ ਨਹੀਂ। ਸੋ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਇਸ ਮੋਹ ਦੇ ਵਿਕਾਰ ਤੋਂ ਉੱਪਰ ਉੱਠੀਏ, ਇਸ ਮੋਹ ਦੇ ਵਿਕਾਰ ਤੋਂ ਨਿਰਲੇਪ ਹੋਈਏ, ਉਸ ਪ੍ਰੇਮ ਦੀ ਅਵਸਥਾ ਵਿੱਚ ਪਹੁੰਚੀਏ, ਉਸ ਵਿਸ਼ਾਲ ਸਾਗਰ ਵਿੱਚ ਵਿਲੀਨ ਹੋਈਏ। ਸਾਨੂੰ ਮੰਜ਼ਿਲ ਮਿਲੇ ਕਿਹੜੀ? ਜਿਉਂ ਜਲ ਮੈਂ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਤਨਾ ਕੁਝ ਕਹਿੰਦਾ ਅਰਦਾਸ, ਖਿਮਾ ਦਾ ਜਾਚਕ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਦੇਣੀ, ਚੰਗੀਆਂ ਗੱਲਾਂ ਨੂੰ ਹਿਰਦੇ ਵਿੱਚ ਵਸਾਈਏ, ਆਓ ਰਸਨਾ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।